पद पंकज बंदन पद पंकज बंदन सिमरायंगत दुख निकंदन अमरदास गुर हृदय त्यावो जी हृदय त्यावो श्री गुरु रामदास गुण गावो गुरु अर्जन विघ्नन के नाशक विघ्नन के नाशक हरे गोविंद शुभ मत प्रकाशक श्री हर राय नमो कर जोरी नमो कर जोरी श्री हर कृष्ण मना बहोरी तेग बहादुर परम कृपाला परम कृपाला श्री गुरु गोविंद सिंह विशाल तरों तरा पार पुन पुन शीसा वाहिगुरु पुन पुन शीस बंदों बार बार जगदीसा जिसमें अमृत ज्ञान है माणक भगत वैराग गुरु ग्रंथ साहिब उदद बंदों कर अनुराग जजन भजन मम खालसा खालसा पूज बिजोग दास गोविंद फतेह खालसा दर्श परस मिटे सोग आत्म रस जो जान ही सो है खालस देव प्रभ मह मोह मह तास मह रंचक नाहिन भेव मूक उचरे शास्त्र खट पिंग गिरन चढ़ जाय अंध लखै बदरो सुने जो काल कृपा कराए
सतनाम वाहिगुरु साहब जी ओ चौपाई बैठे तहां गुरु बीरासन पकरे घोर कठोर सरासन कटते तरे तरे तन उटे कंध दरीची की तह छोटे
वाहिगुरु जी का खालसा वाहिगुरु जी की फतेह गुरु की साजी नवाजी परम सत्कार योग गुरु खालसा साध संगत जी संध्या दे दीवान सतगुरां दी हजूरी च सजे ने अमृतमयी गुरबाणी सौदा रह राज साहब दे पाठ आरती आरती दे कीर्तन सरवण कीते ने हुण जो लड़ी इतिहास की आरंभ की सी शहीदां सिंघां दे निमित शहीदी हफ्ता जो चल रहा है श्री चमकौर साहब ते फतेहगढ़ साहब के शहीदी साकियां नूं याद करदिआं होइआं उस पावन कथा दे नाल जुड़ जाइए तन साहब श्री गुरु गोबिंद सिंह साहब करगी पातशाह जी चमकौर की गढ़ी च कायमी करके मजबूती करके बैठे हन बाहरों 10 लख का घेरा पै गया है अठ अठ सिंह चार बाहियां ते ला दिते भाई मदन सिंह ते कोठा सिंह दरवाजे विच खड़े कर दिते और आप पंजा सिंघां नूं भाई दया सिंह भाई संत सिंह दो साहिबजादियां नूं लै के सतगुरु जी दरीची जा बैठे हन ते इस प्रकार नाल युद्ध की तरतीब की है बाहरों दुश्मन ने बड़े हले किते जंगी हले किते मारू हले किते पहले हले च बैरियां दा बहुत नुकसान होया बहुत बंदे मारे गए ता सूबेदारां ने सूबे वजीर खान जबरदस्त खान ने वजीर खान भीम चंद इन्हां सारिआं ने उस जिमीदार नूं पुछिआ भी तुसीं गढ़ी च किन्ने क बंदे वड़दे वेखे ने सच दसो ਉਹ ਕਹਿਣ ਲੱਗੇ ਜੀ ਸੱਚ ਹੈ ਵੀ 40-50 ਦੇ ਉੱਤੇ ਨਹੀਂ ਹਨ। ਪੱਕੀ ਗਿਣਤੀ ਤਾਂ ਅਸੀਂ ਕੀਤੀ ਨਹੀਂ ਵੀ 40 ਹੋਣਗੇ ਜਾਂ 50 ਹੋਣਗੇ, ਇੰਨੀ ਕੁ ਫੌਜ ਹੈ। ਸੋ ਸਾਧ ਸੰਗਤ ਜੀ, ਸ਼੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਇਸ ਫੌਜ ਨੂੰ ਉਹ ਬਹੁਤ ਜ਼ਿਆਦਾ ਸਮਝ ਬੈਠੇ ਸਨ ਬਈ ਇਹ 40-50 ਨਹੀਂ, ਇਹ ਤਾਂ ਜ਼ਿਆਦਾ ਹਨ ਜਿਹੜੇ ਇੰਨੀ ਮਾਰ ਮਾਰ ਰਹੇ ਹਨ। ਪਰ ਹੁਣ ਦੁਬਾਰਾ ਫਿਰ ਪੱਕੀ ਗਰੰਟੀ ਜਦੋਂ ਚੌਧਰੀ ਨੇ ਦਿੱਤੀ ਵੀ ਇਹ ਤਾਂ 40-50 ਹੀ ਹਨ, ਤਾਂ ਫਿਰ ਦੁਬਾਰਾ ਹੱਲਾ ਕੀਤਾ। ਪਰ ਹੁਣ ਹੱਲਾ ਜਦੋਂ ਇਹਨਾਂ ਨੇ ਕੀਤਾ ਅਤੇ ਪੌੜੀਆਂ ਲਾ ਕੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਅੱਗੋਂ ਸਿੰਘਾਂ ਨੇ ਤੇਗਾਂ ਨਾਲ ਛਾਂਗ ਛਾਂਗ ਕੇ ਥੱਲੇ ਸੁੱਟ ਦਿੱਤੇ। ਉਸ ਜੰਗ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਆਪ ਵੀ ਦਰੀਚੀ 'ਚ ਬਹਿ ਕੇ ਤੀਰ ਚਲਾ ਰਹੇ ਨੇ। ਉਹਨਾਂ ਦੀ ਕਥਾ, ਸਿੰਘਾਂ ਦੀ ਬਹਾਦਰੀ ਦਾ ਪ੍ਰਸੰਗ ਸੁਣੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਬੈਠੇ ਤਹਾਂ ਗੁਰੂ ਬੀਰ ਆਸਨ।
ਮਹਾਰਾਜ ਕਲਗੀਧਰ ਪਾਤਸ਼ਾਹ ਬੀਰ ਆਸਨ ਹੋ ਕੇ ਇੱਕ ਗੋਡਾ ਜ਼ਮੀਨ 'ਤੇ ਲਾ ਕੇ ਗੋਡਾ ਖੜ੍ਹਾ ਕਰਕੇ ਇਹਨੂੰ ਬੀਰ ਆਸਣ ਕਹਿੰਦੇ ਨੇ। ਤੀਰ ਚਲਾਉਣ ਵਾਸਤੇ ਇਹ ਆਸਣ ਬਹੁਤ ਵਧੀਆ ਮੰਨਿਆ ਜਾਂਦਾ। ਮਹਾਰਾਜ ਬੀਰ ਆਸਣ ਹੋ ਕੇ ਬੈਠੇ ਹਨ।
ਪਕੜੇ ਘੋਰ ਕਠੋਰ ਸਰਾਸਨ।
ਬੜਾ ਮਜ਼ਬੂਤ ਤੀਰ ਕਮਾਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਖੱਬੇ ਹੱਥ ਵਿੱਚ ਪਕੜਿਆ ਹੈ। 9 ਟੰਕਾ ਧਨੁਸ਼ ਹੈ ਜਿਸ ਦੀ ਮਾਰ ਮੀਲਾਂ ਤੱਕ ਹੈ।
ਕੱਟਤੇ ਤਰੇ ਤਰੇ ਤਨ ਓਟੇ।
ਉਸ ਦਰੀਚੀ ਦੀ ਓਟ ਜਿਹੜੀ ਹੈ ਗੁਰੂ ਸਾਹਿਬ ਦੀ ਲੱਕ ਤੋਂ ਥੱਲੇ ਥੱਲੇ ਹੈ, ਭਾਵ ਉਹ ਪੂਰਾ ਸਰੀਰ ਨਹੀਂ ਢੱਕਦੀ ਸੱਚੇ ਪਾਤਸ਼ਾਹ ਦਾ, ਕੇਵਲ ਕਮਰ ਕਸੇ ਤੱਕ ਉਹ ਪੜਦਾ ਹੈ।
ਕੰਧ ਦਰੀ ਕੀ ਤਹਿ ਛੋਟੇ।
ਉੱਥੇ ਦਰੀਚੀ ਦੀ ਕੰਧ ਛੋਟੀ ਹੈ, ਸੱਚੇ ਪਾਤਸ਼ਾਹ ਦਾ ਅੱਧਾ ਉੱਪਰਲਾ ਸਰੀਰ ਬਾਹਰ ਨਜ਼ਰ ਆਉਂਦਾ ਦੁਸ਼ਮਣ ਨੂੰ।
ਕੱਟਤੇ ਉੱਪਰ ਜਿਤਕ ਸਰੀਰ।
ਹਾਂ, ਕਮਰ ਕਸੇ ਤੋਂ ਉੱਪਰ ਜਿੰਨਾ ਸਰੀਰ ਹੈ ਸਤਿਗੁਰਾਂ ਦੀ ਛਾਤੀ ਹੈ।
ਦਿਸੈ ਬਲੋਕੈ ਸ਼ਸਤਰ ਭੀਰ।
ਵੈਰੀ ਉਸ ਨੂੰ ਦੇਖ ਰਿਹਾ ਹੈ, ਸਤਿਗੁਰੂ ਸਾਹਮਣੇ ਬੈਠੇ ਹਨ, ਦੂਰੋਂ ਨਜ਼ਰ ਆਉਂਦੇ। ਲੱਖਾਂ ਵੈਰੀਆਂ ਦੇ ਵਿੱਚ ਇੰਨਾ ਹੌਂਸਲਾ ਕਰਕੇ ਸਾਧ ਸੰਗਤ ਜੀ ਕੋਈ ਬਹਿ ਸਕਦਾ? ਅੱਜ ਕੱਲ੍ਹ ਨਕਲੀ ਗੁਰੂ ਤਾਂ ਬੜੇ ਬਣ ਜਾਂਦੇ ਹੈ, ਪਰ ਗੁਰੂ ਗੋਬਿੰਦ ਸਿੰਘ ਵਰਗਾ ਹੌਂਸਲਾ ਕਿੱਥੋਂ ਲਿਆਉਣਗੇ? ਉਹਨਾਂ ਵਰਗੀ ਦਲੇਰੀ ਕਿੱਥੋਂ ਲਿਆਉਣਗੇ? ਵੈਰੀ ਦਾ ਘੇਰਾ ਪਿਆ ਹੋਇਆ, ਦੁਸ਼ਮਣ ਗੋਲੀਆਂ ਦੇ ਤੀਰਾਂ ਦਾ ਮੀਂਹ ਵਰਾ ਰਿਹਾ ਅਤੇ ਸਤਿਗੁਰੂ ਨੰਗੇ ਧੜ ਸਾਹਮਣੇ ਬੈਠੇ ਹਨ। ਕੇਵਲ ਉਹਨਾਂ ਦੇ ਲੱਕ ਤੱਕ ਹੀ ਉਹ ਕੰਧ ਦੀ ਓਟ ਹੈ, ਉੱਪਰਲਾ ਹਿੱਸਾ ਸਤਿਗੁਰਾਂ ਦੀ ਵੱਖੀਆਂ ਅਤੇ ਸਤਿਗੁਰਾਂ ਦੀ ਛਾਤੀ ਅਤੇ ਸਤਿਗੁਰਾਂ ਦੇ ਮੋਢੇ ਅਤੇ ਸਤਿਗੁਰਾਂ ਦਾ ਦੁਮਾਲਾ ਦੁਸ਼ਮਣ ਨੂੰ ਨਜ਼ਰ ਆਉਂਦਾ ਹੈ।
ਕਲਗੀ ਜਗਾ ਜਵਾਹਰ ਜੇਈ।
ਸਾਧ ਸੰਗਤ ਜੀ, ਮਹਾਰਾਜ ਦੇ ਸੀਸ 'ਤੇ ਸਜੀ ਹੋਈ ਕਲਗੀ ਜਗਾ ਦੂਰੋਂ ਹੀ ਚਮਕਾ ਮਾਰਦੀ ਹੈ।
ਚਮਕੈ ਬਿਦਤ ਜਨਾਵਹਿ ਤੇਈ।
ਉਹ ਜਦੋਂ ਕਲਗੀ ਚਮਕਦੀ ਹੈ, ਦੁਸ਼ਮਣ ਨੂੰ ਦਰਸਾਉਂਦੀ ਹੈ ਵੀ ਆਹ ਕਲਗੀ ਧਰ ਬੈਠੇ ਹਨ।
ਤੀਰ ਤੁਨੀ ਰਹੇ ਤੀਰ ਬਖੇਰੇ।
ਸਾਧ ਸੰਗਤ ਜੀ, ਕੋਲ ਮਹਾਰਾਜ ਨੇ ਤੀਰ ਤੁਨੀ ਰਹੇ ਤੀਰ ਬਖੇਰੇ, ਤੀਰਾਂ ਦਾ ਪੱਥਾ ਆਪਣੇ ਕੋਲ ਢੇਰੀ ਕਰ ਲਿਆ। ਪੱਥੇ 'ਚੋਂ ਇਕੱਠੇ ਕੱਢ ਕੇ ਨਾ ਤੀਰ ਅਤੇ ਢੇਰੀ ਲਾ ਲਈ ਹੈ ਤਾਂ ਕਿ ਚੁੱਕਦਿਆਂ ਅਤੇ ਚਲਾਉਂਦਿਆਂ ਦੇਰੀ ਨਾ ਲੱਗੇ।
ਹਾਂਜੀ, ਕਰਨ ਉਤਾਇਲ ਕੋ ਦਿਸ ਬੇਰੇ।
ਕਿਉਂਕਿ ਬੜੀ ਫੁਰਤੀ ਨਾਲ ਤੀਰ ਛੱਡਣੇ ਨੇ, ਇੱਕ ਤੀਰ ਜਾ ਰਿਹਾ ਹੁੰਦਾ ਅਤੇ ਦੂਜਾ ਉਹਦੇ ਪਿੱਛੇ ਤੋਰ ਦਿੰਦੇ, ਇੰਨੀ ਫੁਰਤੀ ਮਹਾਰਾਜ ਦੇ ਤੀਰਾਂ ਚਲਾਉਣ ਵਿੱਚ। ਹਾਂਜੀ,
ਤੁਰਤ ਉਠਾਏ ਪਚਨ ਬਗਵਾ ਵਹਿ।
ਤੁਰਤ ਉਠਾਏ ਪੰਚ ਬਗਰਾਮ ਹੈ, ਉਸੇ ਵੇਲੇ ਤੁਰਤ ਉਠਾ ਕੇ ਨਾ ਤੀਰ ਨੂੰ ਤੇ ਚਿੱਲੇ ਚਾੜਦੇ ਹਨ।
ਤਾਨ ਕਾਲ ਲੋ ਬਾਣ ਚਲਾਵਹਿ।
ਤੇ ਕੰਨਾਂ ਤਾਈਂ ਖਿੱਚ ਕੇ ਮਹਾਰਾਜ ਦਸਵੇਂ ਪਾਤਸ਼ਾਹ ਬਾਣ ਮਾਰਦੇ ਹਨ।
ਇੱਕੋ ਮਾਰ ਦੂਸਰੇ ਲਾਗੈ।
ਇੱਕ ਤੀਰ ਜਾਂਦਾ ਇੱਕ ਨੂੰ ਚੀਰ ਕੇ ਤੇ ਦੂਜੇ 'ਚ ਲੰਘ ਜਾਂਦਾ ਹੈ।
ਤ੍ਰਿਤੀਏ ਚਤਰ ਬੀਤਰ ਚਲ ਆਗੈ।
ਫਿਰ ਤੀਜੇ ਨੂੰ ਤੇ ਫਿਰ ਚੌਥੇ ਨੂੰ ਵਿੰਨ ਕੇ ਪੰਜਵੇਂ ਨੂੰ ਜਾ ਵੱਜਦਾ ਹੈ।
ਪੰਚਮ ਖਸ਼ਟਮ ਸਪਤਮ ਮਾਰ।
ਪੰਜਵੇਂ ਛੇਵੇਂ ਸੱਤਵੇਂ ਨੂੰ ਮਾਰ ਕੇ
ਦਸ ਲੱਗ ਬੀਤਤ ਮਾਰਤ ਪਾਰ।
ਦਸਾਂ ਤੱਕ ਪਾਰ ਲੈ, ਇੱਕ ਤੀਰ ਨਾਲ 10-10 ਵੈਰੀ ਨੂੰ ਚੀਰ ਸੁੱਟਣਾ, ਇਹ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਦੀ ਪਾਵਰ ਹੈ। ਇਹ 9 ਟੰਕਾ ਧਨੁਸ਼ ਸੀਗਾ ਸਾਧ ਸੰਗਤ ਜੀ, ਇੱਕ ਟੰਕ 25 ਸੇਰ ਦਾ ਹੁੰਦਾ ਅਤੇ ਯਾਨੀ 25 ਨੂੰ 9 ਨਾਲ ਗੁਣਾ ਕਰ ਲਈਏ ਅਤੇ ਮੇਰਾ ਖਿਆਲ ਹੈ ਵੀ 2 ਕੁਇੰਟਲ ਤੋਂ 2.25 ਕੁਇੰਟਲ ਦੇ ਨੇੜੇ ਭਾਰ ਬਣਦਾ ਹੈ। ਸੋ ਇੰਨਾ ਭਾਰ ਉਸ ਕਮਾਨ ਨੂੰ ਦੋਵੇਂ ਪਾਸਿਓਂ ਪਾਇਆ ਜਾਂਦਾ ਸੀ ਅਤੇ ਤਾਂ ਉਹ ਥੋੜ੍ਹਾ ਜਿਹਾ ਲਿਫਦਾ ਸੀ, ਭਾਵ ਉਹ ਥੋੜ੍ਹੀ ਜਿਹੀ ਉਹਦੇ ਵਿੱਚ ਤਣ ਜਿਹੜੀ ਸੀ ਉਹਦੀ ਬਣਦੀ ਸੀ। ਅਤੇ ਇਹਨਾਂ ਭਾਰ ਚੁੱਕਣ ਵਾਲੇ ਭਾਰੀ ਧਨੁਸ਼ ਨੂੰ ਖਿੱਚ ਕੇ ਕੰਨਾਂ ਤਾਈਂ ਲਿਆ ਕੇ ਗੁਰੂ ਸਾਹਿਬ ਛੱਡ ਦਿੰਦੇ ਸਨ। ਇੰਨੀ ਸ਼ਕਤੀ ਦੇ ਮਾਲਕ ਮਹਾਂਬਲੀ ਸਤਿਗੁਰੂ, ਫਿਰ ਉਹ ਇੰਨੀ ਮਾਰਦਾ, ਇੰਨੀ ਤੜ ਵਾਲਾ ਤੀਰ ਜਿਹੜਾ ਜਾਂਦਾ ਹੈ ਉਹ ਫਿਰ ਇੱਕ ਦੋ ਨੂੰ ਨਹੀਂ, ਫਿਰ ਦਸਾਂ ਦਸਾਂ ਨੂੰ ਚੀਰ ਕੇ ਲੰਘ ਜਾਂਦਾ। ਹਾਂਜੀ,
ਇੱਕ ਵਾਰ ਸਰ ਲੱਗਦਾ ਸਮਾਰੇ,
ਇੱਕ ਤੀਰ ਮਾਰਦੇ ਨੇ ਦਸਾਂ ਨੂੰ ਮਾਰ ਸੁੱਟਦੇ ਨੇ।
ਗਿਰ ਗਿਰ ਪਰਤੇ ਜਥਾ ਮੁਰਾਰੇ,
ਪਠਾਨ ਤੇ ਮੁਗਲ ਘੋੜਿਆਂ ਤੋਂ ਧੜਮ ਧੜਮ ਥੱਲੇ ਡਿੱਗਦੇ ਨੇ, ਜਿਵੇਂ ਵੱਡੇ ਮੁਨਾਰੇ ਡਿੱਗਦੇ ਹੋਣ, ਜਿਵੇਂ ਸਾਧ ਸੰਗਤ ਦੀ ਬਿਲਡਿੰਗਾਂ ਤੋਂ ਮੁਨਾਰੇ ਬਿਜਲੀ ਪੈਂਦੀ ਹੈ ਨਾ ਜਦੋਂ, ਅਤੇ ਉੱਤੋਂ ਵੱਡੇ ਵੱਡੇ ਮੁਨਾਰੇ ਬੁਰਜ ਡਿੱਗਦੇ ਢਹਿੰਦੇ ਨੇ, ਇੱਦਾਂ ਜਵਾਨ ਡਿੱਗਦੇ ਨੇ।
ਚਲੋ ਵਹਿਰ ਤੇ ਲੱਖੋਂ ਗੋਲੀ,
ਅਤੇ ਬਾਹਰੋਂ ਵੀ ਲੱਖਾਂ ਗੋਲੀਆਂ ਗੁਰੂ ਗੋਬਿੰਦ ਸਿੰਘ ਜੀ ਵੱਲ ਚਲਾਈਆਂ ਜਾ ਰਹੀਆਂ ਨੇ, ਸਿੰਘਾਂ ਵੱਲ ਚਲਾਈਆਂ ਜਾ ਰਹੀਆਂ ਨੇ, ਗੜੀ ਵੱਲ ਚਲਾਈਆਂ ਜਾ ਰਹੀਆਂ ਨੇ।
ਤੱਕ ਤੱਕ ਮਾਰਤ ਗਨ ਗੁਰ ਓਰੀ,
ਹਾਂ ਹਜ਼ਾਰਾਂ ਵੈਰੀ ਬੰਦੂਕਾਂ ਦੇ ਨਿਸ਼ਾਨੇ ਲਾ ਲਾ ਕੇ ਗੜੀ ਵੱਲ ਗੋਲੀਆਂ ਦਾ ਮੀਂਹ ਵਰਾਈ ਜਾਂਦੇ, ਲਗਾਤਾਰ ਗੋਲੀਆਂ ਆ ਰਹੀਆਂ ਨੇ ਬਾਹਰੋਂ।
ਸਿਰ ਖੰਡੀ ਛੰਦ ਹੱਲਾ ਹੱਲੀ ਪੱਟ ਜੁੱਟੇ ਪਥੜੂ ਮੱਚਿਆ,
ਹਲਾ ਹਲੀ ਪੱਟ ਜੁੱਟੇ ਪੜਥੂ ਮੱਚਿਆ, ਇਹ ਚੰਡੀ ਦੀ ਵਾਰ ਦੇ ਵਿੱਚ ਮਹਾਰਾਜ ਨੇ ਛੰਦ ਵਰਤਿਆ, ਅਤੇ ਦਸਮ ਦੀ ਬਾਣੀ ਵਿੱਚ ਬਹੁਤ ਵਾਰੀ ਆਉਂਦਾ ਸਿਰਖੰਡੀ ਛੰਦ। ਭਾਈ ਵੀਰ ਸਿੰਘ ਜੀ ਨੇ ਇਸੇ ਛੰਦ ਦੇ ਵਿੱਚ ਰਾਣਾ ਸੂਰਤ ਸਿੰਘ ਮਹਾਂਕਾਵਿ ਵੀ ਲਿਖਿਆ। ਭਾਈ ਸੰਤੋਖ ਸਿੰਘ ਜੀ ਵੀ ਇਹ ਛੰਦ ਦੀ ਵਰਤੋਂ ਕਰ ਰਹੇ, ਹਲਾ ਹਲੀ ਪੱਟ ਜੁੱਟੇ, ਹੱਲੇ ਤੇ ਹੱਲਾ ਕਰਦੇ, ਮਾਰ ਲਓ ਕਰਦੇ, ਯੋਧੇ ਜੁੱਟ ਗਏ ਨੇ, ਪੜਥੂ ਮੱਚ ਗਿਆ ਹੈ। ਹਾਂਜੀ,
ਚੜੇ ਕੰਧ ਪਰ ਸੁੱਟੇ ਮੁੰਡੀਆਂ ਹੇਠ ਵੇ,
ਜਿਹੜੇ ਕੰਧ ਤੇ ਉੱਪਰ ਪੌੜੀਆਂ ਲਾ ਕੇ ਚੜੇ ਨੇ, ਟੱਪਣਾ ਚਾਹੁੰਦੇ ਨੇ, ਉਹਨਾਂ ਨੂੰ ਕੰਧਾਂ ਤੋਂ ਥੱਲੇ ਸਿੰਘਾਂ ਨੇ ਵੱਢ ਕੇ ਸੁੱਟਿਆ, ਮੁੰਡੀਆਂ ਥੱਲੇ, ਲੱਤਾਂ ਉੱਤੇ ਤੇ ਥੱਲੇ ਆਉਂਦੇ ਨੇ, ਧੜਾਮ ਧੜਾਮ ਕਰਕੇ ਡਿੱਗਦੇ ਨੇ, ਕਈਆਂ ਦੇ ਡਿੱਗ ਕੇ ਹੀ ਮਣ ਕੇ ਟੁੱਟ ਜਾਂਦੇ ਨੇ। ਹਾਂਜੀ,
ਕੇਤਕ ਪਚ ਪਚ ਹੁੱਟੇ ਘਾਇਲ ਗਿਰ ਪਰੇ,
ਕਈ ਜ਼ੋਰ ਲਾ ਲਾ ਕੇ ਹੁੱਟ ਗਏ ਨੇ ਪਰ ਅੰਦਰ ਨਹੀਂ ਵੜ ਸਕੇ,
ਮਰੇਗੇ ਪ੍ਰਾਣ ਖੁੱਟੇ ਟੱਟਰ ਫੁੱਟ ਕੇ,
ਤੇ ਥੱਲੇ ਡਿੱਗ ਕਈਆਂ ਦੇ ਸਿਰ ਪਾਟ ਗਏ ਨੇ ਤੇ ਉਹ ਮਰ ਗਏ ਨੇ।
ਨੇਜੇ ਬਾਂਬੇ ਵਾਲੇ ਟੁੱਟ ਨਾ ਟੁੱਟ ਤੇ,
ਨੇਜੇ ਬੰਬਲੀ ਵਾਲੇ, ਚੰਡੀ ਦੀ ਵਾਰ ਵਿੱਚ ਵੀ ਆਉਂਦਾ, ਨੇਜੇ ਬੰਬਲੀ ਵਾਲੇ ਦਿਸਣ ਓਰੜੇ, ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ। ਉਹ ਜਿਹੜੀ ਬੰਬਲੇ ਵਾਲੇ ਨੇਜੇ ਹੁੰਦੇ ਨੇ ਸਾਧ ਸੰਗਤ ਜੀ, ਉਹਦੀਆਂ ਦੋ ਅੱਗੋਂ ਵਰਛੀਆਂ, ਦੋ ਸਾਂਗਾਂ ਹੁੰਦੀਆਂ ਨੇ, ਅਤੇ ਉਹਦੇ ਜਿੱਥੇ ਵਰਛੇ ਦੀ ਸੰਮ ਹੁੰਦੀ ਹੈ ਨਾ ਉੱਪਰ, ਉੱਥੇ ਦੋ ਰੇਸ਼ਮ ਦੇ ਡੋਰੇ ਬੰਬਲ ਬੰਨੇ ਹੁੰਦੇ ਨੇ, ਉਹਨਾਂ ਨੂੰ ਬੰਬਲੀ ਵਾਲੇ ਨੇਜੇ ਕਹਿੰਦੇ ਨੇ। ਅਜੇ ਵੀ ਕਿਤੇ ਕਿਤੇ ਪਏ ਨੇ, ਹਜ਼ੂਰ ਸਾਹਿਬ ਦਰਸ਼ਨ ਹੁੰਦੇ ਨੇ ਜਾਂ ਫਿਰ ਸਾਧ ਸੰਗਤ ਜੀ, ਮਹਾਰਾਜਾ ਪਟਿਆਲੇ ਦਾ ਮਿਊਜ਼ੀਅਮ ਜਿਹੜਾ ਉਹਦੇ ਵਿੱਚ ਦਾਸ ਨੇ ਕਈ ਸਾਲ ਪਹਿਲਾਂ ਦੇਖੇ ਸੀ ਬੰਬਲੀ ਵਾਲੇ ਨੇਜੇ। ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਵੀ ਉਹਦੀ ਫੋਟੋ ਦਿੱਤੀ ਹੈ, ਅਤੇ ਉਹ ਰੇਸ਼ਮ ਦੀਆਂ ਉਹਦੇ ਬੰਬਲਾਂ ਡੋਰੇ ਬੰਨੇ ਹੁੰਦੇ ਨੇ ਦੋਵੇਂ ਪਾਸੇ ਨੇਜੇ ਦੇ, ਉਹ ਨੇਜੇ ਨੂੰ ਕਹਿੰਦੇ ਨੇਜੇ ਬੰਬਲੀ ਵਾਲੇ, ਟੁੱਟ ਨਾ ਤੋੜ ਤੇ, ਆਪ ਤੇ ਨਹੀਂ ਟੁੱਟਦੇ ਪਰ ਜਿਹਨੂੰ ਵੱਜਦੇ ਨੇ ਉਹਨੂੰ ਤੋੜ ਦਿੰਦੇ ਨੇ। ਹਾਂਜੀ,
ਰੁੰਡ ਮੁੰਡ ਬੰਡ ਢਾਲੇ ਥੋਲੇ ਗੁੱਥੀਆਂ,
ਰੁੰਡ ਮੁੰਡ ਬੰਡ ਢਾਲੇ ਕਹਿੰਦੇ ਰੁੰਡ ਮੁੰਡ ਹੋਏ ਨੇ ਬੜੇ ਬੜੇ ਯੋਧਿਆਂ ਦੇ ਸਿਰ ਧੜਾਂ ਨਾਲ ਵੱਖਰੇ ਹੋ ਗਏ ਨੇ, ਲਾਸ਼ਾਂ ਜਿਹੜੀਆਂ ਨੇ ਉਹ ਗਲੋਥਾਂ ਗੁੱਥੀਆਂ ਗੁੱਥਮ ਗੁੱਥਾ ਹੋ ਗਈਆਂ, ਜਦੋਂ ਥੱਲੇ ਡਿੱਗਦੇ ਨੇ ਇੱਕ ਲਾਸ਼ ਦੇ ਉੱਤੇ ਦੂਜੀ ਲਾਸ਼ ਅਤੇ ਤੀਜੀ ਲਾਸ਼ ਅਤੇ ਇੱਦਾਂ ਫਿਰ ਲਾਸ਼ਾਂ ਦਾ ਗੁੱਛਮ ਗੁੱਛਾ ਹੋ ਜਾਂਦਾ, ਪਤਾ ਨਹੀਂ ਲੱਗਦਾ ਕਿਹੜੀ ਲਾਸ਼ ਕਿਵੇਂ ਪਈ ਹੈ। ਹਾਂਜੀ,
ਪਹੁੰਚੇ ਵੀਰ ਮਛਾਲੇ ਨੰਗੇ ਖੜਕ ਲੈ,
ਬੜੀਆਂ ਬੜੀਆਂ ਉੱਚੀਆਂ ਮੁੱਛਾਂ ਵਾਲੇ ਬੜੇ ਬੜੇ ਯੋਧੇ ਲੜਾਕੇ ਗੜੀ ਨੂੰ ਘੇਰਾ ਪਾ ਕੇ ਦੌੜ ਦੌੜ ਕੇ ਆਉਂਦੇ ਨੇ ਨੰਗੀਆਂ ਤਲਵਾਰਾਂ ਲੈ ਕੇ,
ਗਹਿ ਕੇ ਹੱਥ ਢਾਲੇ ਸਨਮੁਖ ਆਉਂਦੇ,
ਵੱਡੀਆਂ ਵੱਡੀਆਂ ਗੈਂਡੇ ਦੀਆਂ ਢਾਲਾਂ, ਯਾਨੀ ਕਿ ਢਾਈ ਢਾਈ ਫੁੱਟ ਤਿੰਨ ਤਿੰਨ ਫੁੱਟ ਇਸ ਤੋਂ ਵੀ ਵੱਡੀਆਂ ਚੌੜੀਆਂ ਢਾਲਾਂ ਹੁੰਦੀਆਂ ਗੈਂਡੇ ਦੀਆਂ, ਜਿਹਦੇ 'ਚ ਸਾਰਾ ਸਰੀਰ ਢੱਕਿਆ ਜਾਂਦਾ, ਉਹ ਢਾਲਾਂ ਅੱਗੇ ਕਰਕੇ ਗੁਰੂ ਕੇ ਸਿੰਘਾਂ ਦੇ ਤੀਰਾਂ ਤੋਂ ਬਚਣ ਲਈ ਗੋਲੀਆਂ ਤੋਂ ਬਚਣ ਲਈ ਆਉਂਦੇ ਨੇ ਵੀ ਅਸੀਂ ਆਪਣਾ ਆਪ ਬਚਾ ਕੇ ਅਤੇ ਗੜੀ ਦੇ ਅੰਦਰ ਵੜਨਾ ਹੈ। ਹਾਂਜੀ,
ਭੇੜੇ ਭੇੜ ਭੱਟ ਪਾਰੇ ਭਵਕੈ ਭੀਖਣਾ,
ਅੱਗੋਂ ਸੂਰਮੇ ਗੁਰੂ ਦੇ ਸਿੰਘ ਟੱਕਰਦੇ ਨੇ, ਭਿਆਨਕ ਯੁੱਧ ਦੋਵਾਂ ਪਾਸਿਆਂ ਤੋਂ ਹੋ ਰਿਹਾ ਹੈ। ਭਿੜੇ ਭੇੜ ਭੱਟ ਪਾਰੇ ਭਵਕੈ ਭੀਖਣਾ, ਭੱਬਾ ਅੱਖਰ ਹੈ, ਕਵੀ ਭਾਈ ਸੰਤੋਖ ਸਿੰਘ ਜੀ ਭੱਬੇ ਅੱਖਰ ਨਾਲ ਹੀ ਪੂਰੀ ਪੰਗਤੀ ਲਿਖ ਦਿੱਤੀ ਹੈ। ਭਿੜੇ ਯਾਨੀ ਟੱਕਰ ਗਏ, ਭਿੜ ਪਏ, ਭੇੜ ਜੰਗ ਭਾਰ ਭੱਟ ਭਾਰੇ ਬੜੇ ਬੜੇ ਵੱਡੇ ਯੋਧੇ, ਭਵਕੈਂ ਭਿਆਨਕ ਭਵਕਾਂ ਮਾਰਦੇ ਨੇ, ਭੀਖਣਾ ਡਰਾਉਣੀਆਂ ਆਵਾਜ਼ਾਂ 'ਚ ਲਲਕਾਰੇ ਮਾਰਦੇ ਨੇ, ਇਹੋ ਜਿਹੀ ਦਬਕਾਂ ਮਾਰਦੇ ਨੇ ਵੀ ਅਗਲੇ ਦਾ ਉਂਝ ਹੀ ਸਾਹ ਸੁੱਕ ਜਾਵੇ ਕਹਿੰਦੇ। ਹਾਂਜੀ,
ਭਕ ਭਕ ਘਾਵ ਪੁਕਾਰੇ ਸ਼ਰਵਣ ਨਿਖ ਸਕੈ।
ਭਕ ਭਕ ਘਾਵ ਪੁਕਾਰੇ, ਸਰੀਰ ਜਿੱਥੇ ਗੋਲੀਆਂ ਤਲਵਾਰਾਂ ਬਰਛੇ ਯੋਧਿਆਂ ਦੇ ਲੱਗਦੇ ਨੇ, ਉੱਥੋਂ ਖੂਨ ਭਕ 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 ਕਰਕੇ ਬਾਹਰ ਨੂੰ ਨਿਕਲਦਾ, ਖੂਨ ਦੇ ਪ੍ਰਣਾਲੇ ਵਗਦੇ ਨੇ ਅਤੇ ਭਵਕੈ ਭੀਖਣਾ ਬੜੇ ਭਿਆਨਕ ਖੂਨ ਦੇ ਫੁਹਾਰੇ ਫੁੱਟ ਰਹੇ ਨੇ।
ਰਹਿ ਗਏ ਨੈਣ ਉਘਾਰੇ ਮਾਨੋ ਦੇਖਦੇ,
ਕਈਆਂ ਦੇ ਉੱਤੋਂ ਚੜ੍ਹਦਿਆਂ ਦੇ ਸਿੰਘਾਂ ਨੇ ਸਿਰ ਲਾਹ ਦਿੱਤੇ, ਤੇਗ ਮਾਰੀ ਅਤੇ ਸਿਰ ਲਾਹ ਤਾ, ਅੱਖਾਂ ਖੁੱਲੀਆਂ ਰਹਿ ਗਈਆਂ, ਥੱਲੇ ਡਿੱਗੇ, ਇੰਜ ਮਰ ਤਾਂ ਗਏ ਨੇ ਪਰ ਲੱਗਦਾ ਅਜੇ ਦੇਖਦੇ ਪਏ ਨੇ, ਅੱਖਾਂ ਖੁੱਲੀਆਂ ਜੋ ਨੇ ਉਹ ਹੁਣ ਬੰਦ ਤਾਂ ਹੋ ਨਹੀਂ ਸਕਦੀਆਂ, ਇੱਕੋ ਵਾਰ ਦੇ ਨੂੰ ਝਟਕ ਦਿੱਤੀਆਂ, ਜਿਹੜੀਆਂ ਖੁੱਲੀਆਂ ਰਹਿ ਗਈਆਂ ਖੁੱਲੀਆਂ ਰਹਿ ਗਈਆਂ। ਸੋ ਮਾਨੋ ਦੇਖਦੇ ਨੇ, ਕਵੀ ਜੀ ਕਹਿੰਦੇ ਅਜੇ ਵੀ ਦੇਖ ਰਹੇ ਨੇ। ਹਾਂਜੀ,
ਲਹੂ ਬਹੇ ਪਨਾਰੇ ਛੇਤ ਰੰਗੀਨ ਕਰ,
ਆਹ ਲਹੂ ਦੇ ਪ੍ਰਣਾਲੇ ਵਗ ਰਹੇ ਨੇ, ਸ੍ਰੀ ਚਮਕੌਰ ਸਾਹਿਬ ਦੀ ਧਰਤੀ ਲਾਲੋ ਲਾਲ ਹੁੰਦੀ ਜਾ ਰਹੀ ਹੈ।
ਸਿਰ ਤਲਵਾਰੇ ਡਿੱਗੇ ਜਿਉ ਨਟ ਬਾਜੀਆਂ,
ਕਈ ਕਹਿੰਦੇ ਉੱਤੋਂ ਸਿਰ ਤਲਵਾਰੇ ਡਿੱਗੇ, ਪੌੜੀ ਚੜ੍ਹਦੇ ਪਏ ਸੀ, ਅੱਗੋਂ ਸਿੰਘਾਂ ਨੇ ਪਿਛਾਂ ਸੁੱਟੇ, ਉਹ ਲੱਤਾਂ ਉੱਤੇ ਹੋ ਗਈਆਂ ਸਿਰ ਥੱਲੇ, ਇੱਦਾਂ ਲੱਗਦਾ ਜਿਵੇਂ ਨਟ ਬਾਜੀਆਂ ਪਾਉਂਦੇ ਹਨ। ਹਾਂਜੀ,
ਬਹੁ ਲਹੂ ਪੱਟ ਭਿੱਗੇ ਖੇਲਤ ਫਾਗ ਜਯੋ,
ਲਹੂ ਦੇ ਨਾਲ ਕੱਪੜੇ ਯੋਧਿਆਂ ਦੇ ਲਿਬੜ ਗਏ ਨੇ, ਇੰਝ ਲੱਗਦਾ ਜਿਵੇਂ ਫਾਗ ਹੋਲੀ ਖੇਡ ਰਹੇ ਖੂਨ ਦੀ।
ਧਾਏ ਕੰਧ ਸੋ ਲੱਗੇ ਘਾਨਮ ਤੇ ਡਰੇ,
ਤੇ ਕਈ ਦੌੜ ਕੇ ਆਏ ਤਾਂ ਸੀਗੇ ਉੱਪਰ ਚੜ੍ਹਨ ਨੂੰ, ਪਰ ਸਿੰਘਾਂ ਦੇ ਤੀਰਾਂ ਦੇ ਗੋਲੀਆਂ ਤੋਂ ਡਰਦੇ ਮਾਰੇ ਕੰਧ ਦੇ ਨਾਲ ਛਹਿ ਕੇ ਬਹਿ ਗਏ ਨੇ, ਲੁਕ ਗਏ ਨੇ, ਉਹ ਡਰ ਗਏ ਨੇ। ਹਾਂਜੀ,
ਗੀਤਕ ਮਾਰ ਪਿੱਖ ਭੱਗੇ ਭੀਰੂ ਪੈ ਕਰੇ,
ਕਈ ਮਾਰ ਵੇਖ ਕੇ ਅੱਗੋਂ ਪੈਂਦੀ ਹੋਈ ਪਿਛਾਂ ਹੀ ਮੁੜ ਗਏ ਨੇ, ਆਏ ਸੀਗੇ ਪਿੱਛੋਂ ਅਫਸਰਾਂ ਨੇ ਘੱਲੇ ਸੀਗੇ, ਪਰ ਵਿਚਾਰਿਆਂ ਦਾ ਇੰਨਾ ਹੌਸਲਾ ਨਹੀਂ ਸੀ ਵੀ ਉਹ ਗੜੀ ਦੇ ਨੇੜੇ ਜਾ ਸਕਣ, ਉਹ ਡਰਾਕਲ ਬੰਦੇ ਜਿਹੜੇ ਸੀ ਉਹ ਭੀਰੂ ਪਹਿਨੇ ਡਰਾਕਲ ਭੈ ਦੇ ਨਾਲ ਭਰੇ ਹੋਏ ਪਿਛਾਂ ਨੂੰ ਹੀ ਭੱਜ ਗਏ ਨੇ। ਇਸ ਚੌਪਈ ਵਿੱਚ ਕਵੀ ਜੀ ਨੇ ਇਸ ਛੰਦ ਦੇ ਵਿੱਚ ਸਾਧ ਸੰਗਤ ਦੀ ਸਿਰਖੰਡੀ ਛੰਦ ਦੇ ਵਿੱਚ ਭੱਬੇ ਅੱਖਰ ਦੇ ਬਹੁਤ ਜ਼ਿਆਦਾ ਵਰਤੋਂ ਕੀਤੀ ਹੈ। ਅਨੁਪ੍ਰਾਸ ਅਲੰਕਾਰ ਹੈ ਜਿਹਨੂੰ ਛੇਕਾਨ ਅਨੁਪ੍ਰਾਸ ਕਹਿੰਦੇ ਹਨ। ਹਾਂਜੀ,
ਇੱਕ ਸਨਮੁਖ ਲਲਕਾਰੇ ਮਾਰ ਬੰਗਾਰ ਦੇ,
ਇੱਕ ਸੂਰਮੇ ਵੀ ਨੇ, ਦਲੇਰ ਵੀ ਨੇ, ਪਠਾਨ ਮੁਗਲ, ਕਿਉਂਕਿ ਹਰ ਕੌਮ 'ਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ, ਕਾਇਰ ਵੀ ਹੁੰਦੇ ਆ ਅਤੇ ਬਹਾਦਰ ਵੀ ਹੁੰਦੇ ਆ। ਇੱਕ ਉਹ ਵੀ ਨੇ ਜਿਹੜੇ ਸਿਰ 'ਤੇ ਕਫਨ ਬੰਨ ਕੇ ਆਏ ਨੇ, ਉਹੀ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਆ ਕੇ ਲਲਕਾਰੇ ਮਾਰਦੇ, ਇੱਕ ਸਨਮੁਖ ਲਲਕਾਰੇ ਮਾਰ ਵੰਗਾਰ ਦੇ, ਵੰਗਾਰ ਦੇ ਨੇ ਮਾਰ ਲਓ ਮਾਰ ਲਓ, ਤਗੜੇ ਹੋ ਜਾਓ, ਘਬਰਾਉਂਦੇ ਹੀ ਨਹੀਂ, ਵੱਧ ਵੱਧ ਕੇ ਗੜੀ ਵੱਲ ਆਉਂਦੇ ਨੇ। ਹਾਂਜੀ,
ਇੱਕ ਨੀ ਖੜਕ ਉਭਾਰੇ ਢਾਲ ਨਕੋਰ ਦੇ,
ਕਈ ਆਪਣੀਆਂ ਢਾਲਾਂ ਨੂੰ ਐਂ ਕਰਕੇ ਅਤੇ ਇੱਦਾਂ ਤਲਵਾਰ ਉੱਤੇ ਠਣਖੋਰਦੇ ਨੇ ਵੀ ਅਸੀਂ ਆ ਗਏ ਹਾਂ, ਢਾਲ ਦੇ ਉੱਤੇ ਤਲਵਾਰ ਮਾਰ ਕੇ ਉਹ ਢਾਲ ਤੇ ਤਲਵਾਰ ਦੀ ਟੰਕੋਰ ਦੇ ਕੇ ਚੈਲੰਜ ਕਰਦੇ ਨੇ ਸਤਿਗੁਰਾਂ ਨੂੰ ਵੀ ਅਸੀਂ ਆ ਰਹੇ ਹਾਂ।
ਤਥਾ ਮੁੱਛ ਕਰ ਡਾਰੇ ਹੱਥ ਨੂੰ ਪੈ ਤੇ ਪੈਰ ਤੇ,
ਪਰ ਜਦੋਂ ਗੜੀ ਦੇ ਕੰਧ ਚੜ੍ਹਦੇ ਨੇ ਅੱਗੋਂ ਸਿੰਘਾਂ ਦੀ ਤੇਗ ਦੋ ਦੋ ਟੋਟੇ ਕਰੀ ਜਾਂਦੀ ਹੈ, ਕਹਿੰਦੇ ਆ ਵੀ ਤਛਾ ਮੁੱਛ ਕਰ ਡਾਰੇ, ਜਿਵੇਂ ਤੱਛ ਮੁੱਛ ਕਰਕੇ ਤੇਗਾਂ ਵੱਢ ਵੱਢ ਸੁੱਟੀ ਜਾਂਦੀ ਗਾਜਰਾਂ ਮੂਲੀਆਂ ਦੀ ਤਰ੍ਹਾਂ। ਹਾਂਜੀ,
ਬਜੇ ਹਜ਼ਾਰ ਨਗਾਰੇ ਚੌਹ ਦਿਸ ਓਰੜੇ,
ਹਜ਼ਾਰਾਂ ਨਗਾਰੇ ਸ੍ਰੀ ਚਮਕੌਰ ਸਾਹਿਬ ਦੇ ਆਲੇ ਦੁਆਲੇ ਵੱਜ ਰਹੇ ਨੇ, ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਕਸ਼ ਰਣੋਂ ਨ ਭੱਜਣ ਰੋਹੇ ਰੋਹਲੇ, ਸ਼ੀਹਾਂ ਵਾਂਗੂ ਗੱਜਣ ਸੱਭੇ ਸੂਰਮੇ, ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ। ਚੰਡੀ ਦੀ ਵਾਰ ਸਾਹਿਬ ਕਲਗੀਧਰ ਪਾਤਸ਼ਾਹ ਨੇ ਜੋ ਲਿਖਿਆ, ਕਵੀ ਜੀ ਉਸੇ ਚਾਲ ਦੇ ਉੱਤੇ ਇਹ ਛੰਦ ਲਿਖ ਰਹੇ ਆ। ਹਾਂਜੀ,
ਜਿੱਤ ਕਿਤ ਧੂਮ ਉਤਾਰੀ ਧੂਮ ਕੇ ਧੌਲ ਰੇ,
ਕਹਿੰਦੇ ਜਿੱਧਰ ਕਿੱਧਰ ਵੇਖੋ ਵੀ ਧੁੰਮ ਮਚੀ ਹੋਈ ਹੈ ਜੰਗ ਦੀ, ਤੇ ਧੂਵੇਂ ਦੇ ਧੌਲਰ ਬਣ ਗਏ ਨੇ, ਧੌਲਰ ਕਹਿੰਦੇ ਨੇ ਵੱਡੇ ਵੱਡੇ ਮਹਿਲ, ਧੂਵੇਂ ਦੇ ਕਹਿੰਦੇ ਕਿਲੇ ਉਸਰ ਗਏ ਨੇ, ਬੰਦੂਕਾਂ ਦਾ ਧੂੰਆਂ, ਘੋੜਿਆਂ ਦੇ ਪੈਰ ਨਾਲ ਉੱਡੀ ਹੋਈ ਮਿੱਟੀ ਦਾ ਧੂੰਆਂ ਗੁਬਾਰ, ਅਤੇ ਮੌਸਮ ਵੀ ਠੰਡ ਦਾ ਧੁੰਦ ਦਾ ਮੌਸਮ ਹੁੰਦਾ, ਤੁਹਾਨੂੰ ਪਤਾ ਹੀ ਹੈ ਇਹ ਦਸੰਬਰ ਦੇ ਦਿਨਾਂ 'ਚ ਪੰਜਾਬ 'ਚ ਕਿੰਨੀ ਧੁੰਦ ਪੈਂਦੀ ਹੈ, ਠੰਡ ਦਾ ਮੌਸਮ ਹੈ, ਘੋੜਿਆਂ ਦੇ ਖੁਰਾਂ ਨਾਲ ਮਿੱਟੀ ਉੱਡ ਉੱਡ ਸਮਾਨ ਨੂੰ ਚੜ੍ਹੀ ਹੈ। ਕਵੀ ਜੀ ਕਹਿੰਦੇ ਧੂਮ ਕਿ ਧੌਲਰੇ, ਧੂੰਆਂ ਹੈ ਕਿ ਧੂੰਏ ਦੇ ਪਹਾੜ ਹਨ। ਹਾਂਜੀ,
ਕਿਦੋਂ ਘਾਟਾ ਇੱਕ ਸਾਰੀ ਪਸਰੀ ਜਹ ਕਹਾਂ,
ਜਾਂ ਜੇ ਸਮਝ ਲਓ ਵੀ ਸਾਰੇ ਪਾਸੇ ਕਾਲੀਆਂ ਘਟਾਵਾਂ ਜਿਵੇਂ ਸਾਵਣ ਦੀਆਂ ਛਾਈਆਂ ਹੁੰਦੀਆਂ ਨੇ, ਇੱਦਾਂ ਕਾਲੇ ਰੰਗ ਦੀਆਂ ਫੌਜਾਂ। ਦਸਵੇਂ ਪਾਤਸ਼ਾਹ ਨੇ ਵੀ ਲਿਖਿਆ ਨਾ ਕਿ ਸ਼ਾਹ ਪੋਸ਼ ਆਮਦੰਦ, ਸ਼ਾਹ ਪੋਸ਼ ਹੁੰਦਾ ਕਾਲੇ ਕੱਪੜੇ, ਕਾਲੀ ਵਰਦੀਆਂ ਵਾਲੇ 10 ਲੱਖ ਵੈਰੀ ਆ ਗਏ ਨੇ। ਹਾਂਜੀ,
ਹੱਥ ਬੁਝਾਵੇ ਤਾੜੀ ਜੋਗਣ ਨੱਚੀਆਂ,
ਤੇ ਕਲਯੋਗਣਾਂ ਜਿਹੜੀਆਂ ਨੇ ਤਾੜੀਆਂ ਮਾਰ ਮਾਰ ਨੱਚਦੀਆਂ ਨੇ, ਭੰਗੜੇ ਪਾਉਂਦੀਆਂ ਨੇ, 64 ਕਲਯੋਗਣਾਂ ਤੇ 52 ਵੀਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਬੜੇ ਯੁੱਗ ਬੀਤ ਗਏ ਨੇ, ਧਰਮ ਯੁੱਧ ਨਹੀਂ ਵੇਖਿਆ, ਅਸੀਂ ਉਹਨਾਂ ਸੂਰਮਿਆਂ ਦਾ ਲਹੂ ਪੀਂਦੀਆਂ ਜਿਹੜੀਆਂ ਧਰਮ ਯੁੱਧ ਵਿੱਚ ਸ਼ਹੀਦੀਆਂ ਪਾਉਂਦੇ ਆ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਅਸੀਂ 4 ਜੰਗ ਕਰਾਂਗੇ, 14 ਜੰਗ ਸਾਡਾ ਪੋਤਰਾ ਕਰੇਗਾ, ਫਿਰ ਸਾਡਾ ਖਾਲਸਾ ਜੰਗ ਕਰਦਾ ਰਹੇਗਾ, ਤੁਹਾਨੂੰ ਰਜਾ ਦਿਆਂਗੇ ਲਹੂ ਪਿਆ ਪਿਆ ਕੇ। ਸੋ ਖਾਲਸਾ ਜੀ ਅੱਜ ਉਹ ਕਲਯੋਗਣਾ ਮੈਦਾਨੇ ਜੰਗ ਵਿੱਚ ਜਿਵੇਂ ਆਉਂਦਾ ਨਾ ਚੰਡੀ ਦੀ ਵਾਰ ਵਿੱਚ ਵੀ ਭੂਤਾਂ ਇੱਲਾਂ ਕਾਗੀ ਗੋਸਤ ਪੱਖਿਆ ਹੁੰਮੜ ਧੁੰਮੜ ਜਾਗੀ ਕੱਤੀ ਸੂਰਿਆਂ, ਉਹ ਕਲਯੋਗਣਾ ਨੱਚਦੀਆਂ ਤਾੜੀਆਂ ਮਾਰ ਮਾਰ ਕੇ
ਕਾਲੀ ਕਹਿ ਕਿਲਕਾਰੀ ਖੱਪਰ ਪੂਰਿਆ,
ਕਾਲੀ ਕਿਲਕਾਰਾਂ ਮਾਰਦੀ, ਮੌਤ ਦੀ ਦੇਵੀ ਨੂੰ ਕਾਲੀ ਕਹਿੰਦੇ ਆ, ਮੌਤ ਨੱਚ ਰਹੀ ਹੈ ਤੇ ਕਹਿੰਦੇ ਖੱਪਰ ਭਰ ਭਰ ਕੇ ਲਹੂ ਦੇ ਪੀਂਦੀ ਡਕਾਰ ਮਾਰਦੀ ਹੈ। ਹਾਂਜੀ
ਵੀਰ 52 ਤਾਏ ਸੰਗਰ ਦਾਰੁਣੇ,
52 ਵੀਰ ਇਸ ਭਿਆਨਕ ਯੁੱਧ ਦੇ ਵਿੱਚ ਦੌੜੇ ਫਿਰਦੇ ਨੇ, ਸੂਰਮਿਆਂ ਦਾ ਲਹੂ ਪੀਂਦੇ ਨੇ, ਉਹਨਾਂ ਦਾ ਮਾਸ ਖਾਂਦੇ ਨੇ।
ਭੂਤ ਪ੍ਰੇਤ ਸਮਦਾਏ ਕਰਤ ਬਿਨੋਦ ਕੋ,
ਹਜ਼ਾਰਾਂ ਲੱਖਾਂ ਭੂਤ ਪ੍ਰੇਤ ਨੱਚਦੇ ਨੇ, ਖੁਸ਼ੀ ਮਨਾਉਂਦੇ ਨੇ, ਅੱਜ ਸੂਰਮਿਆਂ ਦਾ ਲਹੂ ਪੀਣ ਨੂੰ ਮਿਲਿਆ ਹੈ। ਹਾਂਜੀ
ਪਰ ਖੱਪਰ ਮੁਖ ਲਾਏ ਸਵਣ ਪੀਂਦੇ,
ਖੱਪਰ ਭਰ ਭਰ ਮੂੰਹ ਨੂੰ ਲਾਏ ਨੇ, ਡਕਾਰ ਮਾਰਦੇ ਨੇ ਪੀ ਪੀ ਕੇ ਲਹੂ। ਹਾਂਜੀ
ਆਮੁਖ ਭਖ ਅਗਾਏ ਤੜੈ ਡਕਾਰ ਲੈ,
ਹਾਂ ਮਾਸ ਖਾ ਖਾ ਕੇ ਡਕਾਰ ਲੈਂਦੇ ਨੇ। ਸਾਧ ਸੰਗਤ ਜੀ ਇਹ ਹੈ ਵਿਭਤਸ ਰਸ, ਭਿਆਨਕ ਰਸ, ਜੰਗ ਦੇ ਵੈਸੇ ਕਾਵਿ ਦੇ 9 ਰਸ ਹੁੰਦੇ ਆ, ਸ਼ਿੰਗਾਰ ਰਸ, ਸ਼ਾਂਤ ਰਸ, ਵੀਰ ਰਸ, ਅਦਭੁਤ ਰਸ, ਬਿਭਤਸ ਰਸ, ਕਰੁਣਾ ਰਸ, ਉਹਨਾਂ ਵਿੱਚੋਂ ਇਹ ਜਿਹੜਾ ਹੈ ਇਹ ਭਿਆਨਕ ਰਸ ਬਿਭਤਸ ਰਸ ਹੈ, ਵੀ ਜਿੱਥੇ ਖੂਨ ਪੀਤਾ ਜਾਂਦਾ, ਯੋਧਿਆਂ ਦਾ ਲਹੂ ਪੀਤਾ ਜਾਂਦਾ, ਭੂਤ ਪ੍ਰੇਤ ਵਗੈਰਾ, ਇਹ ਉਹ ਸੀਨ ਪੇਸ਼ ਕਰ ਰਹੇ ਕਵੀ ਜੀ। ਸੋ ਇਹਨੇ ਵਿੱਚ ਕਵੀ ਜੀ ਲਿਖ ਰਿਹਾ ਵੀ ਵੀਰ 52 ਅਤੇ 64 ਜੋਗਣੀਆਂ ਅਤੇ ਭੂਤ ਪ੍ਰੇਤ ਭਰ ਭਰ ਖੱਪਰ ਯੋਧਿਆਂ ਦੇ ਲਹੂ ਦੇ ਪੀਂਦੇ ਹਨ।
ਮਾਨੋ ਕ੍ਰਿਸ਼ਨ ਵਿੱਚ ਰੁਕੇ ਨੰਦਨ ਸੰਗ ਲੈ,
ਮਾਨੋ ਕ੍ਰਿਸ਼ਨ ਆਪਣੇ ਪੁੱਤਰ ਨੂੰ ਲੈ ਕੇ ਮਥੁਰਾ ਦੇ ਵਿੱਚ ਜਰਾਸੰਧ ਦੇ ਨਾਲ ਯੁੱਧ ਕਰਨ ਲਈ ਘਿਰ ਗਏ ਹਨ। ਕੋਈ ਜ਼ਮਾਨਾ ਸੀ ਅੱਜ ਤੋਂ 5000 ਸਾਲ ਪਹਿਲਾਂ, ਮਥੁਰਾ ਨੂੰ ਕੰਸ ਦੇ ਸਹੁਰੇ ਨੇ ਘੇਰਾ ਪਾ ਲਿਆ, ਤੋਂ ਕੰਸ ਨੂੰ ਮਾਰ ਦਿੱਤਾ ਨਾ ਕ੍ਰਿਸ਼ਨ ਨੇ, ਅਤੇ ਕੰਸ ਦਾ ਜਿਹੜਾ ਸਹੁਰਾ ਸੀਗਾ ਉਹ ਸੀ ਜਰਾਸੰਧ, ਆਪਣੇ ਜਵਾਈ ਦੀ ਮੌਤ ਦਾ ਬਦਲਾ ਲੈਣ ਵਾਸਤੇ 24 ਖੂਣੀਆਂ ਫੌਜ ਲੈ ਕੇ ਆਇਆ ਉਹ, ਅਤੇ ਉਹਨੇ ਘੇਰਾ ਪਾ ਲਿਆ। ਜਿਵੇਂ ਕਦੀ ਕ੍ਰਿਸ਼ਨ ਘੁਰ ਘਿਰ ਗਏ ਸਨ ਮਥੁਰਾ ਦੇ ਵਿੱਚ, ਅੱਜ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਗਲਗੀਆਂ ਵਾਲੇ ਪਾਤਸ਼ਾਹ ਪੁੱਤਰਾਂ ਸਮੇਤ ਘਿਰ ਗਏ ਹਨ। ਹਾਂਜੀ
ਜਰਾਸੰਧ ਦਲ ਟੁੱਕੇ ਚਾਹੋਂ ਦਿਸ ਫਿਰ ਗੰਨੇ,
ਆ ਕਹਿੰਦੇ ਜਰਾਸੰਧ ਦੀਆਂ ਫੌਜਾਂ ਚਾਰੇ ਪਾਸਿਓਂ ਆ ਗਈਆਂ ਨੇ। ਜਿਸ ਜੰਗ ਦਾ ਜ਼ਿਕਰ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ 'ਚ ਕੀਤਾ, ਖੜਗ ਸਿੰਘ ਵਰਗੇ ਯੋਧੇ ਜਿੱਥੇ ਲੜੇ ਨੇ, ਉਹ ਭਾਈ ਸਾਹਿਬ ਕਹਿੰਦੇ ਨੇ ਮਾਨੋ ਉਦਾਂ ਦਾ ਹੀ ਸੀਨ ਅੱਜ ਸ੍ਰੀ ਚਮਕੌਰ ਸਾਹਿਬ ਬਣਿਆ ਹੈ।
ਕੋਫ ਕਰੇ ਕਰ ਕੁੱਕੇ ਕਪਟੀ ਕੂਰ ਗਨ,
ਆਹਾ ਕਿਹੋ ਜੀ ਭਾਈ ਸਾਹਿਬ ਦੀ ਸ਼ੈਲੀ ਹੈ, ਕੋਪ ਕਰੇ ਕਰ ਕੁੱਕੇ ਕਪਟੀ ਕੂਰ ਗਨ, ਕੱਕੇ ਅੱਖਰ ਨਾਲ ਹੀ ਪੂਰੀ ਪੰਕਤੀ ਲਿਖ ਦਿੱਤੀ ਹੈ, ਕੱਕਾ ਹੀ ਅੱਖਰ ਹੈ, ਦੂਜਾ ਕੋਈ ਅੱਖਰ ਹੀ ਨਹੀਂ ਵਰਤਿਆ। ਕੋਪ ਕਰੇ ਕਰ ਕੁੱਕੇ, ਕਹਿੰਦੇ ਗੁੱਸਾ ਕਰਕੇ ਕੂਕਦੇ ਨੇ, ਲਲਕਾਰੇ ਮਾਰਦੇ ਨੇ, ਕਪਟੀ ਜਿਨ੍ਹਾਂ ਦੇ ਮਨ 'ਚ ਕਪਟ ਹੈ, ਜਿਹੜੇ ਕਸਮ ਦੀਆਂ ਕੁਰਾਨ ਦੀਆਂ ਕਸਮਾਂ ਝੂਠੀਆਂ ਖਾ ਕੇ ਗੁਰੂ ਸਾਹਿਬ ਨੂੰ ਫੜਨ ਆਏ ਨੇ। ਹਾਂਜੀ
ਪ੍ਰਾਣ ਹਜ਼ਾਰ ਮੁੱਕੇ ਗੋਰੀ ਪਾਨ ਲੱਗ,
ਹਜ਼ਾਰਾਂ ਪ੍ਰਾਣ ਮੁੱਕ ਗਏ ਨੇ, ਹਜ਼ਾਰਾਂ ਮਾਰੇ ਗਏ ਨੇ, ਸਿੰਘਾਂ ਦੇ ਤੀਰਾਂ ਅਤੇ ਗੋਲੀਆਂ ਨਾਲ ਢੇਰ ਹੀ ਕਰ ਦਿੱਤੇ ਗਏ ਨੇ, ਗੜੀ ਦੇ ਆਲੇ ਦੁਆਲੇ ਲਾਸ਼ਾਂ ਦੇ ਢੇਰ ਲੱਗੇ ਪਏ ਨੇ। ਹਾਂਜੀ
ਮਿਆਨੋ ਤੇਗੇ ਕੱਢੇ ਦਮ ਕੈ ਦਾਰਣੇ,
ਮਿਆਨਾ ਵਿੱਚੋਂ 4-4 ਉਂਗਲ ਤੇਗੇ ਸੂਰਮਿਆਂ ਨੇ ਕੱਢੇ ਨੇ, ਉਹ ਬੜੇ ਭਿਆਨਕ ਡਰਾਉਣੇ ਤੇ ਅੱਗੇ ਲਿਸ਼ਕਦੇ ਨੇ।
ਮੁੰਨ ਕੇ ਮੁੰਡ ਵੱਡੇ ਮੋਢੇ ਮੁੱਢ ਤੇ,
ਮੁੰਡ ਕੇ ਰੁੰਡਾ ਵੱਡੇ, ਕਿਸੇ ਦਾ ਸਿਰ ਵੱਢਿਆ ਗਿਆ, ਕਿਸੇ ਦਾ ਮੋਢਾ ਵੱਢਿਆ ਗਿਆ, ਕਿਸੇ ਦੇ ਵੱਖੀ 'ਚ ਵੱਜੀ ਹੈ, ਕਿਸੇ ਦੀ ਛਾਤੀ 'ਚ ਵੱਜੀ ਹੈ, ਕਿਸੇ ਦੀਆਂ ਆਂਦਰਾਂ ਬਾਹਰ ਆ ਗਈਆਂ ਨੇ ਤੀਰਾਂ ਦੇ ਨਾਲ। ਹਾਂਜੀ
ਧਾਵੇਂ ਚੌਪਤ ਚਟੇ ਦੇਤ ਉੱਥ ਲਿਕੈ,
ਧਾਵੇਂ ਚੌਪਤ ਚੜ੍ਹੇ ਚਾਹ ਚੜ੍ਹਿਆ ਹੋਇਆ ਅਤੇ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਨੂੰ ਫੜਨ ਵਾਸਤੇ, ਪਰ ਅੱਗੋਂ ਸਿੰਘ ਦੇਤ ਉਥਲਕ ਹੈ, ਉਥਲ ਕੇ ਸੁੱਟ ਦਿੰਦੇ ਨੇ ਉਹ, ਸਿੰਘ ਪੌੜੀ ਚੜ੍ਹਨ ਨਹੀਂ ਦਿੰਦੇ ਉੱਤੇ, ਜੇ ਕੋਈ ਪੌੜੀ ਦੇ ਡੰਡੇ ਨੂੰ ਹੱਥ ਪਾਉਂਦਾ ਹੀ ਹੈ ਤੇ ਉਹਦਾ ਪਾਰ ਉਤਾਰਾ ਸਿੰਘ ਕਰ ਦਿੰਦੇ ਨੇ ਇੱਕੋ ਤੀਰ ਨਾਲ। ਹਾਂਜੀ,
ਬਾਡੀ ਬਾਢ ਕੇ ਵੱਡੇ ਚੀਰਤ ਸਾਫ ਤਨ।
ਹਾਂ, ਸਿੰਘ ਤਲਵਾਰ ਇਹੋ ਜਿਹੀ ਮਾਰਦੇ ਨੇ ਟਕਾ ਕੇ, ਚੌਪੌੜੀ ਚੜ੍ਹਦੇ ਨਾ ਕੋਈ ਉੱਪਰ ਸਿਰ ਕਰਦਾ ਤੇ ਉਹਨੂੰ ਤੇਗ ਨਾਲ, ਜੇ ਦੂਰ ਹੁੰਦਾ ਤੇ ਤੀਰ ਨਾਲ, ਕਿਉਂਕਿ ਜੇ ਦੂਰ ਤਾਂ ਤੀਰ 'ਚ ਚੱਲਦਾ ਗੋਲੀ ਚੱਲਦੀ ਹੈ, ਜਦੋਂ ਕੋਈ ਬਹੁਤਾ ਹੀ, ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਨਾ, ਉਹ ਕੁਝ ਤੀਰ ਚਲਾਉਂਦੇ ਨੇ, ਕੁਝ ਗੋਲੀਆਂ ਚਲਾਉਂਦੇ ਨੇ, ਕੁਝ ਸਿੰਘਾਂ ਨੂੰ ਉਧਰੋਂ ਉਲਝਾਉਂਦੇ ਨੇ, ਉਹ ਪੌੜੀ ਲਾ ਕੇ ਉੱਪਰ ਚੜ੍ਹਨ ਦੀ ਕੋਸ਼ਿਸ਼, ਜਦੋਂ ਬਿਲਕੁਲ ਉੱਪਰ ਜਾ ਪਹੁੰਚਦੇ ਨੇ ਫਿਰ ਸਿੰਘ ਤੇਗ ਵੱਢਦੇ ਨੇ, ਤੇਗ ਦੇ ਨਾਲ ਇੱਦਾਂ ਤੇਗ ਦਾ ਵਾਰ ਕਰਦੇ ਨੇ ਜਿਵੇਂ ਕੋਈ ਤਰਖਾਣ ਵਾਢੀ, ਮੈਨੇ ਤਰਖਾਣ ਬੜੀ ਸਿਆਣਪ ਨਾਲ ਲੱਕੜੀ ਨੂੰ ਸਾਫ਼ ਕੱਟਦਾ, ਕਹਿੰਦੇ ਵਾਢੀ ਸਾਫ਼ ਗਨ, ਜਿਵੇਂ ਲੱਕੜ ਨੂੰ ਚੰਗਾ ਤਰਖਾਣ ਸਿਆਣਾ ਹੋਵੇ ਨਾ ਉਹ ਚੰਗਾ ਸਾਫ਼ ਮੋਛਾ ਪਾਉਂਦਾ ਆਰੀ ਨਾਲ, ਇੱਦਾਂ ਸਿੰਘ ਸਾਫ਼ ਮੋਛਾ ਪਾਉਂਦੇ ਨੇ ਤੇਗ ਦਾ। ਹਾਂਜੀ,
ਮਾਨੋ ਗਗਨ ਮਹਿ ਤਾਰੇ ਮੇਲ ਸਕੇਲ ਕੈ।
ਹਾਂ, ਭਾਈ ਸਾਹਿਬ ਕਹਿੰਦੇ ਇੰਜ ਲੱਗਦਾ ਮੈਨੂੰ, ਇੱਦਾਂ ਦੀ ਐਗਜੈਂਪਲ ਯਾਦ ਆਉਂਦੀ, ਕਵੀ ਜੀ ਕਹਿੰਦੇ ਨੇ ਵੀ ਆਕਾਸ਼ ਵਿੱਚ ਤਾਰੇ ਇਕੱਠੇ ਕਰਕੇ
ਮਿਲਿਓ ਲਿਓ ਛੰਦ ਪਰ ਵਾਰੇ ਅਨਗਨ ਆਏ ਕੈ।
ਸਾਰੇ ਤਾਰਿਆਂ ਨੇ ਇਕੱਠੇ ਹੋ ਕੇ ਤੇ ਚੰਨ ਨੂੰ ਘੇਰਾ ਪਾ ਲਿਆ, ਗੜੀ ਚਮਕੌਰ 'ਚ ਕਲਗੀਆਂ ਵਾਲਾ ਬੈਠਾ ਉਹ ਚੰਨ ਹੈ, ਅਤੇ 10 ਲੱਖ ਤਾਰੇ ਚੜ੍ਹ ਕੇ ਆਏ ਨੇ ਉਸ ਚੰਦਰਮਾ ਦੀ ਰੋਸ਼ਨੀ ਨੂੰ ਮੱਧਮ ਕਰਨਾ ਚਾਹੁੰਦੇ ਨੇ। ਹਾਂਜੀ,
ਖੜਗ ਤੜਕ ਰਹਿ ਬਾਰੋ ਮੇਲਤ ਮੇਲ ਕੋ।
ਅਤੇ ਇਹਨਾਂ ਦਾ ਮੇਲ ਕੌਣ ਕਰਾ ਰਿਹਾ, ਰਹਿਬਰੀ ਕੌਣ ਕਰ ਰਿਹਾ, ਵਿਚੋਲਗੀ ਕੌਣ ਕਰ ਰਿਹਾ, ਤਲਵਾਰਾਂ ਕਰ ਰਹੀਆਂ ਨੇ, ਤੀਰ ਕਰ ਰਹੇ ਨੇ, ਗੋਲੀਆਂ ਨਾਲ ਮੇਲ ਹੋ ਰਿਹਾ, ਮੁਲਾਕਾਤ ਚੰਦ ਦੀ ਅਤੇ ਤਾਰਿਆਂ ਦੀ ਹੋ ਰਹੀ ਹੈ ਤਲਵਾਰਾਂ ਨਾਲ, ਮਾਨੋ ਤਲਵਾਰਾਂ ਇੰਜ ਨੇ ਜਿਵੇਂ ਬਿਜਲੀ ਲਿਸ਼ਕਦੀ ਹੈ। ਹਾਂਜੀ,
ਦਵੈ ਦਿਸ ਪੱਟ ਕਿਲਕਾਰੇ ਉਦਤ ਯੁੱਧ ਤੇ।
ਕਹਿੰਦੇ ਦੋਵਾਂ ਪਾਸਿਆਂ ਤੋਂ ਯੋਧੇ ਕਿਲਕਾਰੀਆਂ ਮਾਰਦੇ ਨੇ, ਕਿਲਕਾਰੇ ਕਿਲਕਾਰੇ ਮਾਰਦੇ ਨੇ, ਇੱਕ ਪਾਸੇ ਯਾ ਅਲੀ ਯਾ ਮੁਹੰਮਦ ਦੇ ਨਾਰੇ ਨੇ, ਦੂਜੇ ਪਾਸੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਨੇ।
ਨਵ ਨਾਵਕ ਛੰਦ ਕੁੱਟ ਕੁੱਟ ਅਤ ਅਤ
ਕੁੱਪ ਕੁੱਪ ਅਤ ਅਤ। ਕਵੀ ਜੀ ਹੁਣ ਆ ਗਏ ਵੀਰ ਰਸ ਦੇ ਵਿੱਚ, ਭਾਈ ਸੰਤੋਖ ਸਿੰਘ ਜੀ ਵੀ ਸਾਧ ਸਿੰਘ ਜੀ ਉਹ ਜੰਗ ਵੇਖ ਰਹੇ ਨੇ ਅਤੇ ਲਿਖ ਰਹੇ ਨੇ। ਅਸਲ 'ਚ ਇਹ ਰੂਹਾਂ ਜਿਹੜੀਆਂ ਨੇ ਭਾਈ ਸੰਤੋਖ ਸਿੰਘ ਵਰਗੀਆਂ, ਇਹ ਕਦੀ ਕਦੀ ਪੈਦਾ ਹੁੰਦੀਆਂ ਨੇ, ਇਹ ਦਰਗਾਹਾਂ ਆਈਆਂ ਚੀਜ਼ਾਂ ਨੇ, ਕਿ ਕੋਈ ਇਹ ਆਮ ਬਣਾਵਟੀ ਕਵਿਤਾਵਾਂ ਨਹੀਂ। ਸਾਧ ਸਿੰਘ ਜੀ ਅੱਜ ਕੱਲ੍ਹ ਗੱਲਾਂ ਤਾਂ ਸਾਰੇ ਕਰ ਦਿੰਦੇ, ਕਿ ਐਪਲੀਕੇਸ਼ਨ ਲਿਖਣੀ ਹੋਵੇ ਨਾ ਦਫ਼ਤਰ 'ਚ ਦੇਣੀ ਹੋਵੇ ਤਾਂ ਅਸੀਂ ਸੋਚਦੇ ਰਹਿੰਦੇ ਹਾਂ ਵੀ ਕੀ ਲਿਖੀਏ ਅਤੇ ਕੀ ਨਾ ਲਿਖੀਏ, ਬੜਾ ਕੁਝ ਸੋਚ ਸੋਚ ਕੇ ਅਤੇ ਮਾੜੀ ਜਿਹੀ ਐਪਲੀਕੇਸ਼ਨ ਲਿਖਦੇ ਹਾਂ, ਅਗਲਾ ਉਹ 'ਚ ਵੀ ਗਲਤੀ ਕੱਢ ਦਿੰਦਾ। ਅਤੇ ਇਹ ਗੁਰੂ ਪਾਤਸ਼ਾਹ ਦਾ ਇਤਿਹਾਸ ਹੈ, 14 ਜਿਲਦਾਂ ਲਿਖੀਆਂ ਨੇ, ਐਡਾ ਵੱਡਾ ਇਹ ਗ੍ਰੰਥ ਹੈ, ਐਡਾ ਹੋਰ ਕੋਈ ਗ੍ਰੰਥ ਦੁਨੀਆ 'ਤੇ ਤੁਹਾਨੂੰ ਮਿਲਦਾ ਨਹੀਂ ਇਤਿਹਾਸ ਦਾ। ਅਤੇ ਭਾਈ ਸਾਹਿਬ ਜੀ ਛੰਦ ਅਤੇ ਛੰਦਾਂ ਦੇ ਬਾਦਸ਼ਾਹ ਨੇ, ਕਿਉਂਕਿ ਉਹਨਾਂ ਦੇ ਪਿਤਾ ਕਲਗੀਧਰ ਪਾਤਸ਼ਾਹ ਛੰਦਾਂ ਦੇ ਬਾਦਸ਼ਾਹ ਨੇ। ਆਪ ਜੀ ਲਿਖ ਰਹੇ ਨੇ ਕੁੱਪ ਕੁੱਪ ਅਤ 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 ਅਤ, ਬਹੁਤ ਜੋ ਜ਼ਿਆਦਾ ਤੋਂ ਜ਼ਿਆਦਾ ਕੁੱਪ ਕੁੱਪ ਗੁੱਸੇ 'ਚ ਆ ਕੇ। ਹਾਂਜੀ,
ਗਹਿ ਕਹਿ ਦਲ ਪਤ,
ਦਲ ਪਤ ਫੌਜਾਂ ਦੇ ਜਿਹੜੇ ਜਰਨੈਲ ਨੇ, ਜਿਹੜੇ ਉਹਨਾਂ ਦੇ ਆਫਿਸਰ ਨੇ ਜੰਗੀ ਕਰਨਲ ਜਰਨਲ, ਉਹ ਕਹਿ ਕਹਿ ਅਤ ਅਤ ਬੜਾ ਬਾਰ ਬਾਰ ਕਹਿੰਦੇ ਨੇ, ਉਹ ਅੱਗੇ ਹੋਵੋ, ਉਹ ਮਰੋ ਤੁਸੀਂ ਕੀ ਕਰਦੇ ਹੋ, ਅੱਗੇ ਹੋਵੋ। ਉਹ ਪਿੱਛੋਂ ਫੌਜਾਂ ਨੂੰ ਧੱਕਦੇ ਨੇ, ਕੁੱਪ ਕੁੱਪ ਅਤ ਅਤ ਕਹਿ ਕਹਿ ਦਲ ਪਤ। ਇਹਦਾ ਮਤਲਬ ਹੈ ਵੀ ਗੁੱਸੇ 'ਚ ਆ ਕੇ ਅਫਸਰ ਆਪਣੇ ਜੂਨੀਅਰਾਂ ਨੂੰ, ਆਪਣੇ ਛੋਟੇ ਸਿਪਾਹੀਆਂ ਨੂੰ ਅੱਗੇ ਕਰਦੇ ਨੇ, ਅੱਗੇ ਧੱਕਦੇ ਨੇ।
ਪੱਠ ਪੱਠ ਨਰ ਬਰ,
ਬੜੇ ਬੜੇ ਯੋਧਿਆਂ ਨੂੰ ਸ਼ਾਬਾਸ਼ ਦੇ ਕੇ, ਚੱਲ ਵੀ ਤੇਰੀ ਲੋੜ ਹੈ, ਤੂੰ ਅੱਗੇ ਹੋ, ਵੀ ਤੇਰੇ ਬਿਨਾਂ ਨਹੀਂ ਕੰਮ ਸਰਨਾ, ਉਹ ਭੇਜਦੇ ਨੇ ਅੱਗੇ। ਹਾਂਜੀ,
ਖੜਕਣ ਥਰ ਥਰ
ਤਲਵਾਰਾਂ ਤੇ ਢਾਲਾਂ ਲੈ ਕੇ ਬੜੇ ਬੜੇ ਪਠਾਨ ਤੇ ਮੁਗਲ ਆਉਂਦੇ ਨੇ ਚੜ ਚੜ ਕੇ,
ਜਿੱਤ ਕਿੱਤ ਫਿਰ ਫਿਰ
ਜਿੱਧਰ ਕਿੱਧਰ ਫਿਰ ਫਿਰ ਕੇ ਘੋੜਿਆਂ ਤੇ ਦੌੜ ਦੌੜ ਕੇ, ਉਹ ਵੇਖਦੇ ਨੇ ਤੱਕਦੇ ਨੇ ਕਿਹੜੇ ਤਰੀਕੇ ਨਾਲ ਅਸੀਂ ਗੜੀ ਦੇ ਅੰਦਰ ਵੜ ਸਕੀਏ। ਹਾਂਜੀ,
ਪਿੱਕ ਪਿੱਕ ਥਿਰ ਥਿਰ,
ਪਰ ਵੇਖ ਵੇਖ ਕੇ ਰੁਕ ਜਾਂਦੇ ਨੇ, ਕਿਉਂਕਿ ਗੜੀ ਦੇ ਅੰਦਰ ਵੜਨ ਦਾ ਰਾਹ ਕੋਈ ਦਿਸਦਾ ਹੀ ਨਹੀਂ।
ਚੜ੍ਹਨ ਚਾਹਤ ਚਿੱਤ,
ਚਾਹੁੰਦੇ ਨੇ ਵੀ ਦੌੜ ਕੇ ਚੜ੍ਹ ਜਾਈਏ, ਉਹ ਗੁਰੂ ਕਲਗੀਧਰ ਸਾਹਮਣੇ ਦਿਸਦਾ, ਇੱਕ ਵਾਰੀ ਉੱਥੇ ਪਹੁੰਚ ਜਾਈਏ ਤੇ ਅਸੀਂ ਉਹਨੂੰ ਮਾਰ ਲਵਾਂਗੇ। ਦਿਲ 'ਚ ਇੰਨਾ ਵਿਸ਼ਵਾਸ ਉਹਨਾਂ ਦੇ ਹੁੰਦਾ ਵੀ ਜੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਕੋਲ ਪਹੁੰਚ ਗਏ ਤੇ ਉਹਨੂੰ ਮਾਰ ਲਵਾਂਗੇ, ਪਰ ਪਹੁੰਚੀਏ ਕਿਵੇਂ, ਪਹੁੰਚਣਾ ਔਖਾ ਲੱਗਦਾ। ਹਾਂਜੀ,
ਦੁਰਗ ਅਰਪ ਭਿੱਤ,
ਛੋਟਾ ਜਿਹਾ ਕਿਲ੍ਹਾ ਹੈ ਤੇ ਛੋਟੇ ਜਿਹਾ ਉਹਦਾ ਦਰਵਾਜ਼ਾ ਹੈ, ਪਰ ਟੁੱਟਣ ਵਿੱਚ ਨਹੀਂ ਆ ਰਿਹਾ।
ਹੋਏ ਹੋਏ ਢਿੱਗ ਢਿੱਗ,
ਉਹ ਨੇੜੇ ਹੋ ਹੋ ਕੇ ਹੱਲੇ ਕਰਦੇ ਨੇ, ਜ਼ੋਰ ਲਾਉਂਦੇ ਨੇ, ਵੜਨ ਦੀ ਅੰਦਰ ਕੋਸ਼ਿਸ਼ ਕਰਦੇ ਨੇ।
ਲੱਗ ਲੱਗ ਡਿੱਗ ਡਿੱਗ,
ਪਰ ਜਦੋਂ ਨੇੜੇ ਜਾਂਦੇ ਨੇ ਡਿੱਗ ਡਿੱਗ ਪੈਂਦੇ ਨੇ ਤੀਰਾਂ ਦੇ ਨਾਲ।
ਗੁਲ ਕੰਨ ਸਰ ਖਰ
ਅੰਦਰੋਂ ਸਿੰਘਾਂ ਦੀਆਂ ਗੋਲੀਆਂ ਤੇ ਸਿੰਘਾਂ ਦੇ ਤੀਰ ਅੱਗੇ ਵਧਣ ਨਹੀਂ ਦਿੰਦੇ
ਹਰ ਬਪ ਬਰ ਬਰ
ਵੈਰੀ ਦੇ ਸਰੀਰਾਂ ਦੇ ਢੇਰਾਂ ਦੇ ਢੇਰ ਲਾਸ਼ਾਂ ਦੇ ਲੱਗਦੇ ਹੀ ਜਾ ਰਹੇ ਨੇ ਮਿੰਟੋ ਮਿੰਟੀ ਜਵਾਨਾਂ ਦੇ ਉਹਨਾਂ ਦੇ ਸਥਾਰ ਲਈ ਜਾਂਦੇ ਨੇ ਜਿੰਨੇ ਆਈ ਜਾਂਦੇ ਨੇ ਸਿੰਘ ਮਾਰੀ ਜਾਂਦੇ ਨੇ ਉਹਨਾਂ ਨੂੰ
ਜੇ ਅਨ ਸੋ ਕਰ ਕਰ
ਕਹਿੰਦੇ ਉਹਨਾਂ ਦੀ ਜ਼ਿੰਦਗੀ ਹਰ ਹਰ ਖੋ ਲਈ ਹੈ ਜੀਅਨ ਸੋ ਹਰ ਹਰ ਗੁਰੂ ਕੇ ਸਿੰਘਾਂ ਦੇ ਤੀਰ ਉਹਨਾਂ ਦੀ ਜ਼ਿੰਦਗੀ ਨੂੰ ਹਰ ਰਹੇ ਨੇ ਭਾਵ ਖਿੱਚ ਰਹੇ ਨੇ ਖਤਮ ਕਰ ਰਹੇ ਨੇ
ਧਰ ਪਰ ਪਰ ਪਰ
ਉਹ ਆਪਣੀ ਜ਼ਿੰਦਗੀ ਗਵਾ ਕੇ ਧਰਤੀ ਤੇ ਲਿਟਦੇ ਜਾ ਰਹੇ ਨੇ
ਰੁਦ ਅਦਕ ਬਹਿ
ਖੂਨ ਬਹੁਤਾ ਵਹਿ ਚੁੱਕਾ ਹੈ ਗੜੀ ਦੇ ਆਲੇ ਦੁਆਲੇ ਖੂਨ ਦੇ ਪਰਨਾਲੇ ਵਗਦੇ ਨੇ
ਅਰਣ ਬਰਣ ਤਹਿ
ਕਹਿੰਦੇ ਸਾਰੀ ਧਰਤੀ ਚਮਕੌਰ ਦੀ ਲਾਲ ਹੁੰਦੀ ਜਾ ਰਹੀ ਹੈ ਲਾਲੋ ਲਾਲ ਹੀ ਹੋ ਗਈ ਹੈ
ਲਹਿ ਲਹਿ ਡਰ ਡਰ
ਕਹਿੰਦੇ ਉਹ ਮਨ ਦੇ ਵਿੱਚ ਡਰ ਰੱਖ ਕੇ ਕਿਉਂਕਿ ਅੱਗੇ ਵਧਣ ਲੱਗ ਪਏ ਹੁਣ ਪਹਿਲਾਂ ਤਾਂ ਬੜਾ ਹੌਸਲਾ ਲੈ ਕੇ ਆਉਂਦੇ ਸੀ ਪਰ ਜਦੋਂ ਸਿੰਘਾਂ ਨੇ ਸੈਂਕੜੇ ਮੁਕਾ ਦਿੱਤੇ ਫਿਰ ਲਹਿ ਲਹਿ ਡਰ ਡਰ ਵੇਖ ਵੇਖ ਕੇ ਡਰਦੇ ਹਨ
ਇੱਤ ਉੱਤ ਟਰ ਟਰ
ਇੱਧਰ ਉੱਧਰ ਟਾਲਾ ਕਰਦੇ ਨੇ ਅਫਸਰ ਨੂੰ ਤੇ ਹੁਣ ਨਾ ਨਹੀਂ ਕਰ ਸਕਦੇ ਉਹਦੇ ਪਿੱਛੋਂ ਕਹਿੰਦਾ ਚੱਲ ਅੱਗੇ ਅੱਗੇ ਆ ਕੇ ਸੱਜੇ ਮੁੜ ਜਾਂਦੇ ਆ ਖੱਬੇ ਮੁੜ ਜਾਂਦੇ ਆ ਪਿੰਡ ਦੀਆਂ ਗਲੀਆਂ 'ਚ ਰੁਕਦੇ ਆ ਵੀ ਗੁਰੂ ਦੇ ਤੀਰਾਂ ਤੋਂ ਬਚ ਜਾਈਏ
ਠਕਟ ਰਹਿਤ ਹੈ
ਉਹਨਾਂ ਦਾ ਦਿਲ ਹੁਣ ਠਟਕ ਗਿਆ ਹੈ ਹੁਣ ਹੌਸਲਾ ਨਹੀਂ ਰਿਹਾ ਕਿਉਂਕਿ ਉਹਨਾਂ ਦੇ ਨਾਲ ਦੇ ਕਈ ਵੱਡੇ ਕਹਿੰਦੇ ਕੁਹਾਂਦੇ ਜਵਾਨ ਮਾਰੇ ਗਏ ਹਨ
ਮ੍ਰਿਤਕ ਨਿਰ ਖਪਰ
ਨਿਰਖ ਲਈ ਉਹਨਾਂ ਨੇ ਮੌਤਾਂ ਵੇਖੀਆਂ ਨੇ ਮਿਰਕਤ ਮ੍ਰਿਤਕ ਨਿਰਖ ਲਈ ਨਿਰਖ ਮੈਨੇ ਵੇਖਣਾ ਉਹਨਾਂ ਨੇ ਮੌਤਾਂ ਵੇਖ ਲਈਆਂ ਨੇ ਆਪਣੇ ਸਾਥੀਆਂ ਦੀਆਂ ਆਪਣੇ ਭਰਾਵਾਂ ਦੀਆਂ ਜਿਹੜੇ ਉਹਨਾਂ ਦੇ ਨਾਲ ਰੋਜ਼ ਰਹਿੰਦੇ ਸੀ ਉਹਨਾਂ ਦੇ ਸਾਹਮਣੇ ਮਰ ਗਏ ਨੇ ਇਸ ਕਰਕੇ ਉਹਨਾਂ ਨੂੰ ਇੱਦਾਂ ਵੀ ਜੇ ਅਸੀਂ ਵੀ ਜਾਂਦੇ ਹਾਂ ਤਾਂ ਸਾਡੀ ਵੀ ਖੈਰ ਕੋਈ ਨਹੀਂ ਹਾਂਜੀ
ਮਿਟਤ ਹਟਤ ਜਬ
ਜਦੋਂ ਉਹ ਪਿਛਾ ਨੂੰ ਹਟਦੇ ਨੇ ਉਸ ਤਾਂਡਵ ਨਾਚ ਨੂੰ ਵੇਖ ਕੇ ਜਿਹੜਾ ਮੌਤ ਦਾ ਹੋ ਰਿਹਾ ਗੜੀ ਦੇ ਕੋਲ ਉਸ ਲੜਾਈ ਨੂੰ ਵੇਖ ਕੇ ਜਦੋਂ ਪਿਛਾਂ ਹਟਦੇ ਨੇ
ਦਲ ਪਤ ਕਹਿ ਤਬ
ਤਾਂ ਉਹਨਾਂ ਦੇ ਸੀਨੀਅਰ ਅਫਸਰ ਜਿਹੜੇ ਉਹਨਾਂ ਨੂੰ ਕਹਿੰਦੇ ਉਹ ਪਿੱਛੇ ਕੀ ਰਹਿਣਾ ਹੈ ਉਹ ਚਲੋ ਅੱਗੇ ਪਿੱਛੇ ਨਾ ਹਟੋ ਤਗੜੇ ਹੋਵੋ ਉਹਨਾਂ ਦੇ ਹੌਸਲੇ ਵਧਾਉਂਦੇ ਨੇ ਉਹਨਾਂ ਨੂੰ ਮਾੜਾ ਚੰਗਾ ਵੀ ਬੋਲਦੇ ਨੇ ਜਿਹੜਾ ਵੀ ਤਰੀਕਾ ਹੋਵੇ ਉਹਨਾਂ ਨੂੰ ਗੁੱਸਾ ਦਵਾਉਣ ਲਈ ਅੱਗੇ ਵਧਾਉਣ ਲਈ ਉਹ ਵਰਤਦੇ ਨੇ ਹਾਂਜੀ
ਕਿਤਾਂ ਟਰਤ ਅਬ
ਹਾਂ ਕਹਿੰਦੇ ਕਿਤਾਂ ਟਰਤ ਅਬ ਉਹ ਅਫਸਰ ਕਹਿੰਦੇ ਕਿੱਥੇ ਭੱਜੇ ਆਉਂਦੇ ਹੋ ਪਿੱਛੇ ਕੀ ਕਰਨ ਆਏ ਹੋ ਅੱਗੇ ਚੱਲੋ ਹਾਂਜੀ
ਲੱਜ ਕੁੱਲ ਹੱਥ ਸਭ
ਸ਼ਰਮ ਨਹੀਂ ਆਉਂਦੀ ਤੁਹਾਡੀ ਕੁੱਲ ਦੀ ਲਾਜ ਖਤਮ ਹੋਵੇਗੀ ਘਰ ਜਾ ਕੇ ਕੀ ਜਵਾਬ ਦਿਓਗੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਕੋਲੋਂ ਦੌੜ ਕੇ ਆ ਗਏ ਹਾਂ ਭੱਜ ਕੇ ਆ ਗਏ ਹਾਂ ਹਾਰ ਕੇ ਆ ਗਏ ਹਾਂ ਹਾਂਜੀ
ਚੜੋਂ ਦੁਰਗ ਪਰ
ਜਾਓ ਗੜੀ ਤੇ ਚੜੋ ਸਾਡੇ ਸਾਹਮਣੇ ਗੁਰੂ ਬੈਠਾ ਉਹਨੂੰ ਮਾਰੋ
ਕੁਝ ਬਲ ਕਰ ਕਰ
ਆਪਣੀਆਂ ਬਾਹਾਂ ਦਾ ਬਲ ਹੁਣ ਤਾਂ ਮੌਕਾ ਇੰਨੀਆਂ ਸਰਕਾਰ ਕੋਲੋਂ ਤਨਖਾਹਾਂ ਲੈਂਦੇ ਸੀ ਇੰਨੇ ਇਨਾਮ ਲੈਂਦੇ ਸੀ ਅੱਜ ਤੁਹਾਨੂੰ ਆਪਣਾ ਬਲ ਵਿਖਾਉਣਾ ਪਿਆ ਤੇ ਪਿਛਾ ਮੁੜ ਦਿਓ ਹੁਣ ਤਗੜੇ ਹੋ ਜਿਹੜੇ ਕੰਮ ਦੇ ਲਈ ਆਏ ਹੋ ਕੰਮ ਕਰਕੇ ਵਿਖਾਓ ਉਹ ਸਾਹਮਣੇ ਗੜੀ ਦੇ ਉੱਤੇ ਬੈਠਾ ਹੋਇਆ ਉਹਨੂੰ ਫੜ ਕੇ ਮਾਰ ਦਿਓ ਜਾਂ ਗ੍ਰਿਫਤਾਰ ਕਰ ਲਓ
ਹਲਪ ਅਰ
ਥੋੜ੍ਹੇ ਜਿਹੇ ਬੰਦੇ ਨੇ ਅੰਦਰ ਉਹਦੇ ਕੋਲ 40-50 ਬੰਦੇ ਨੇ ਤੇ ਤੁਸੀਂ ਹਜ਼ਾਰਾਂ ਲੱਖਾਂ ਕਿਹੜੇ ਕੰਮ ਦੇ ਹੋ
ਤੁਮ ਕਿਤ ਲੱਖ ਬਨਰ
ਤੁਸੀਂ ਲੱਖਾਂ ਬੰਦੇ ਹੋ ਉਹ 40 ਬੰਦੇ ਨੇ ਪਰ ਤੁਸੀਂ 40 ਤੇ ਉਹਨੂੰ ਫੜ ਨਹੀਂ ਸਕਦੇ ਉਹਨਾਂ ਦੇ ਨੇੜੇ ਨਹੀਂ ਅਜੇ ਤੱਕ ਤੁਹਾਡਾ ਇੱਕ ਬੰਦਾ ਵੀ ਗੜੀ 'ਚ ਵੜ ਨਹੀਂ ਸਕਿਆ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਹਾਂਜੀ
ਮਸਰਤ ਸੁਣ ਸੁਣ
ਇੱਦਾਂ ਆਪਣੇ ਅਫਸਰਾਂ ਦੀਆਂ ਜਰਨੈਲਾਂ ਦੀਆਂ ਗੱਲਾਂ ਸੁਣ ਸੁਣ ਕੇ
ਧ੍ਰਿਤ ਧਰ ਪੁੰਨ ਪੁੰਨ
ਜਿਹੜੇ ਵਿੱਚੋਂ ਅਣਖੀ ਸੀਗੇ ਉਹ ਹੌਸਲਾ ਕਰ ਕਰਕੇ ਕਿਉਂਕਿ ਮਾੜੇ ਦਿਲ ਵਾਲੇ ਛੇਤੀ ਕੀਤੇ ਫੌਜ ਭਰਤੀ ਨਹੀਂ ਹੁੰਦੇ ਤਗੜੇ ਹੌਸਲੇ ਵਾਲੇ ਹੀ ਫੌਜੀ ਹੁੰਦੇ ਭਾਵੇਂ ਹਿੰਦੂ ਹੋਣ ਮੁਸਲਮਾਨ ਹੋਣ ਸਿੱਖ ਹੋਣ ਅਣਖੀ ਬੰਦੇ ਉਹ ਜਦੋਂ ਅਫਸਰਾਂ ਦੀ ਗੱਲ ਸੁਣਦੇ ਨੇ ਫਿਰ ਹੌਸਲਾ ਕਰਦੇ ਨੇ ਫਿਰ ਉਹਨਾਂ ਦੀ ਅਣਖ ਜਾਗਦੀ ਹੈ ਅਫਸਰ ਗੱਲ ਵੀ ਇਹੋ ਜਿਹੀ ਮਾਰਦੇ ਨੇ ਵੀ ਉਹਨਾਂ ਨੂੰ ਅਣਖ ਆਪਣੀ ਸੰਭਾਲਣੀ ਪੈਂਦੀ ਜੇ ਪਠਾਣ ਨੇ ਤਾਂ ਉਹਨੂੰ ਕਹਿਣਗੇ ਵੀ ਪਠਾਣੀ ਦਾ ਦੁੱਧ ਨਹੀਂ ਪੀਤਾ ਤੂੰ ਅਤੇ ਅਗਲਾ ਹੁਣ ਕਿਵੇਂ ਕਹੇ ਵੀ ਮੈਂ ਪਠਾਣੀ ਦਾ ਦੁੱਧ ਨਹੀਂ ਪੀਤਾ ਉਹ ਤਾਂ ਫਿਰ ਜਾਂਦਾ ਸ਼ੇਰ ਬਣ ਕੇ ਮੁਗਲ ਹੋਵੇ ਤਾਂ ਉਹਨੂੰ ਕਹਿੰਦੇ ਤੂੰ ਮੁਗਲਾਂ ਦਾ ਪੁੱਤ ਹੋ ਕੇ ਪਿੱਛੇ ਹਟਦਾ ਜੇ ਕੋਈ ਰਾਜਪੂਤ ਹੋਵੇ ਤਾਂ ਉਹ ਰਾਜੇ ਕਹਿੰਦੇ ਤੂੰ ਰਾਜਪੂਤ ਹੋ ਕੇ ਪਿੱਛੇ ਹਟਦਾ ਉਹ ਫਿਰ ਉਹਨਾਂ ਨੂੰ ਸ਼ਰਮ ਦੇ ਮਾਰੇ ਅੱਗੇ ਵਧਣਾ ਪੈਂਦਾ ਹਾਂਜੀ
ਗੁਲ ਕੰਨ ਹਨ ਹਨ
ਤੇ ਗੋਲੀਆਂ ਅੱਗੋਂ ਚੱਲੀ ਜਾਂਦੀਆਂ ਲਗਾਤਾਰ
ਹੱਥ ਹੱਥ ਭੰਨ ਭੰਨ
ਇਧਰੋਂ ਇਹ ਗੋਲੀਆਂ ਚਲਾਉਂਦੇ ਉਧਰੋਂ ਸਿੰਘ ਚਲਾਉਂਦੇ ਮਾਰ ਲਓ ਬੋਲਦੇ ਨੇ
ਹਰ ਖਗ ਕੱਟ ਕੱਟ
ਔਰ ਤੇਗਾਂ ਨਾਲ ਸਿੰਘ ਕੱਟ ਕੱਟ ਕੇ ਸੁੱਟਦੇ ਨੇ
ਧਰ ਪਰ ਲੱਟ ਲੱਟ
ਜਿਹੜਾ ਵੀ ਪੌੜੀ ਲਾ ਕੇ ਉੱਤੇ ਹੁੰਦਾ ਉਹਨੂੰ ਥੱਲੇ ਸੁੱਟਦੇ ਨੇ ਧਰਤੀ ਤੇ ਲਿਟਦੇ ਹੀ ਨਜ਼ਰ ਆਉਂਦੇ ਨੇ
ਝਟ ਕਰ ਸੱਟ ਪੱਟ
ਔਰ ਝੱਟ ਪੱਟ ਥੋੜੇ ਸਮੇਂ ਵਿੱਚ ਹੀ ਸੱਟ ਪੱਟ ਹੋ ਜਾਂਦੀ ਹੈ। ਲੜਾਈ ਦੇ ਤਾਂ ਢਾਈ ਫੱਟ ਹੀ ਹੁੰਦੇ ਨੇ, ਅੱਖ ਦੇ ਫੋਰ ਵਿੱਚ ਮੌਤ ਆਪਣਾ ਕੰਮ ਕਰ ਜਾਂਦੀ ਹੈ।
ਪਿੱਟ ਲੱਗ ਝੱਟ ਪੱਟ,
ਕੰਧ ਦੇ ਨੇੜੇ ਜਦੋਂ ਝੱਟ ਪੱਟ ਚੜ੍ਹਨ ਦੀ ਕੋਸ਼ਿਸ਼ ਕਰਦੇ ਨੇ,
ਉਮੜ ਉਮੜ ਪੱਟ,
ਉਮੜ ਉਮੜ ਕੇ ਯੋਧੇ ਆਉਂਦੇ ਨੇ ਵੀ ਚੜ੍ਹ ਜਾਵਾਂਗੇ, ਮੈਂ ਚੜ੍ਹ ਜਾਵਾਂ। ਇਰਾਦਾ ਤਾਂ ਇਹੀ ਹੁੰਦਾ ਵੀ ਚੜ੍ਹ ਜਾਵਾਂਗੇ, ਪੂਰੇ ਹੌਸਲੇ ਨਾਲ ਆਉਂਦੇ ਨੇ, ਪੂਰੀ ਤਿਆਰੀ ਨਾਲ ਆਉਂਦੇ ਨੇ, ਪੌੜੀਆਂ ਲਾਉਂਦੇ ਨੇ, ਉੱਪਰ ਚੜ੍ਹਦੇ ਨੇ,
ਘੁੰਮਣ ਘੁੰਮਣ ਘੱਟ,
ਔਰ ਘੁੰਮਣ ਘੁੰਮਣ ਕੇ ਆਉਂਦੇ ਨੇ, ਚਾਰੇ ਪਾਸਿਓਂ ਕਾਲੀਆਂ ਘਟਾਵਾਂ ਦੀ ਤਰ੍ਹਾਂ, ਇੱਕ ਦੋ ਥੋੜਾ ਨੇ, ਲੱਖਾਂ ਨੇ, ਜਿੰਨੇ ਮਰਦੇ ਓਨੇ ਹੋਰ ਆ ਜਾਂਦੇ। ਹਾਂਜੀ,
ਬਰਖਤ ਸਰ ਖਰ,
ਔਰ ਤਿੱਖੇ ਤੀਰਾਂ ਦੇ ਨਾਲ ਪਰਖਤ ਨਰ ਬਰ, ਸੂਰਮਿਆਂ ਦੀ ਉੱਥੇ ਪਰਖ ਹੋ ਰਹੀ, ਤਿੱਖੇ ਤੀਰ ਬਰਖਤ ਸਰ ਖਰ, ਤਿੱਖੇ ਤੀਰ ਵਸ ਰਹੇ ਨੇ।
ਤੁਮਲ ਸਮਰ ਮਚ,
ਬੜਾ ਪਿਆਰੀ ਭਾਰੀ ਤੁਮਲ ਯੁੱਧ ਮਚਿਆ ਹੈ।
ਉਤਰਨ ਰਜ ਰਚ,
ਧਰਤੀ ਦੇ ਵਿੱਚ ਖੂਨ ਰਚ ਰਚ ਕੇ ਨਾ ਚਮਕੌਰ ਸਾਹਿਬ ਦੀ ਧਰਤੀ ਥੱਲੇ ਤੱਕ ਲਾਲ ਹੋ ਰਹੀ ਹੈ ਕਹਿੰਦੇ।
ਹਰ ਦਮ ਪੱਗ ਗੱਡ,
ਕਹਿੰਦੇ ਖੂਨ ਦਾ ਤੇ ਮਿੱਝ ਦਾ ਤੇ ਮਿੱਟੀ ਦਾ ਰਲ ਮਿਲ ਕੇ ਨਾ ਮਿਕਸਅਪ ਹੋ ਗਿਆ, ਗਾਰਾ ਬਣ ਗਿਆ, ਤੇ ਉਸ ਗਾਰੇ ਵਿੱਚ ਘੋੜਿਆਂ ਦੇ ਤੇ ਯੋਧਿਆਂ ਦੇ ਪੈਰ ਖੁੱਭਦੇ ਨੇ। ਹਾਂਜੀ,
ਇਮ ਹੋਏ ਗੜਬੜ,
ਇਸ ਤਰ੍ਹਾਂ ਦੀ ਗੜਬੜ ਹੋ ਰਹੀ ਹੈ, ਇਸ ਤਰ੍ਹਾਂ ਦਾ ਜੰਗ ਹੋ ਗਿਆ, ਏਦਾਂ ਦੀ ਧਰਤੀ ਵੀ ਜਿਹੜੀ ਹੈ ਨਾ ਉਹ ਲਹੂ ਦੇ ਨਾਲ ਤੇ ਮਿੱਝ ਦੇ ਨਾਲ ਕਹਿੰਦੇ ਉਹਦਾ ਧਰਤੀ ਦਾ ਜਿਹੜਾ ਗਾਰਾ ਹੈ ਉਹ ਲਾਲ ਰੰਗ ਦਾ ਹੋ ਗਿਆ। ਹਾਂਜੀ,
ਦੋਹਰਾ ਕਹੋ ਕਹਾਂ ਲਾਗੋ ਯੁੱਧ ਕੋ ਭਇਓ ਪ੍ਰਥਮ ਕੀ ਹੇਲ,
ਇਹ ਪਹਿਲਾ ਹੱਲ ਸੀ, ਅਜੇ ਅਜੇ ਸਾਰਾ ਦਿਨ ਜੰਗ ਚੱਲਣਾ, ਇਹਦਾ ਦਿਨ ਚੜ੍ਹਿਆ ਯਾਨੀ ਅੱਠ ਪੋਹ ਦਾ ਦਿਨ ਚੜ੍ਹਿਆ, ਸਵੇਰ ਹੋਈ ਹੈ ਤੇ ਪਹਿਲੇ ਹੱਲੇ ਤੇ ਅੱਠ ਨੌ ਵਜੇ ਤੱਕ ਇੰਨਾ ਕੁਝ ਹੋ ਵੀ ਗਿਆ। ਹਾਂਜੀ,
ਜੂਥ ਲੋਥ ਪਰ ਲੋਥ ਗੁੱਥ ਢੇਰ ਪਰੇ ਰਨ ਮੇਲ,
ਜੂਥ ਲੋਥ ਪਰ ਲੋਥ ਗੁੱਥ, ਕਹਿੰਦੇ ਲਾਸ਼ਾਂ ਗੁੱਥਮ ਗੁੱਥਾ ਹੋ ਗਈਆਂ ਨੇ, ਕਿਸੇ ਦਾ ਸਿਰ ਵਿੱਚ ਫਸਿਆ ਲਾਸ਼ਾਂ ਦੇ ਢੇਰ ਦੇ, ਕਿਸੇ ਦੀ ਲੱਤ ਫਸੀ, ਕਿਸੇ ਦੀ ਬਾਂਹ ਫਸੀ ਹੈ, ਕਿਸੇ ਦਾ ਸਿਰ ਵੱਢਿਆ ਪਿਆ, ਧਾੜੀ ਪਿਆ, ਕਿਸੇ ਦੇ ਪੇਟ ਚੋਂ ਆਂਦਰਾਂ ਬਾਹਰ ਨਿਕਲੀਆਂ ਪਈਆਂ ਨੇ, ਗੜੀ ਦੇ ਆਲੇ ਦੁਆਲੇ ਲਾਸ਼ਾਂ ਦੇ ਢੇਰ ਢੇਰਾਂ ਦੇ ਢੇਰ ਲੱਗ ਗਏ ਨੇ।
ਸ੍ਰੀ ਸਤਿਗੁਰ ਘਰ ਕਾਰ ਮੁਕ ਤੇਰੇ ਦਰੀਚੀ ਬੀਚ,
ਸ੍ਰੀ ਕਲਗੀ ਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥ ਨੌ ਟੰਕਾ ਧਨੁਸ਼ ਹੈ, ਉਹ ਫੜ ਕੇ ਦਰੀਚੀ ਦੇ ਉੱਤੇ ਬੈਠੇ ਹਨ।
ਸਰਖਰ ਕੀ ਬਰਖਾ ਕਰੀ ਹਰ ਸਹਿ ਕਰ ਕਰ ਬੀਚ,
ਤਿੱਖੇ ਤੀਰਾਂ ਦੀ ਖੱਪਰੇ ਤੀਰਾਂ ਦੀ ਬਰਖਾ ਮੀਂਹ ਵਰਸਾਈ ਜਾਂਦੇ ਮਹਾਰਾਜ, ਇੱਕ ਤੀਰ ਜਾਂਦਾ ਹੈ ਉਹ ਅਜੇ ਆਪਣੇ ਟਿਕਾਣੇ 'ਤੇ ਪਹੁੰਚਦਾ ਨਹੀਂ, ਦੂਜਾ ਉਹਦੇ ਨਾਲ ਹੀ ਪਿੱਛੇ ਪਹੁੰਚ ਜਾਂਦਾ, ਇੰਨੀ ਫੁਰਤੀ ਨਾਲ ਤੀਰ ਚਲਾਉਂਦੇ ਆ ਸਤਿਗੁਰੂ। ਇੱਕ ਇੱਕ ਵਾਰੀ ਪੰਜ ਪੰਜ ਤੀਰ ਇਕੱਠੇ ਵੀ ਛੱਡ ਦਿੰਦੇ ਸੀ ਅਤੇ ਪੰਜੇ ਨਿਸ਼ਾਨਿਆਂ 'ਤੇ ਵੱਜਦੇ ਸੀ, ਇਹ ਵਿੱਦਿਆ ਸੀ ਸਤਿਗੁਰਾਂ ਕੋਲ, ਅਤੇ ਮਹਾਰਾਜ ਸਾਹਿਬ ਜੀ ਤੀਰਾਂ ਦੀ ਵਰਖਾ ਕਰੀ ਜਾਂਦੇ ਹਨ।
ਤਿਮਹੀ ਸਿੰਘਨ ਤੁਪਕ ਗਹਿ ਗੋਲਕ ਬਰੂਦ ਬਹੀਨ,
ਸਿੰਘਾਂ ਦੇ ਕੋਲ ਬੰਦੂਕਾਂ ਨੇ, ਆਪਣੀਆਂ ਬੰਦੂਕਾਂ ਵੈਰੀ ਵੱਲ ਸਿੱਧੀਆਂ ਕਰਕੇ ਚਲਾਈ ਜਾਂਦੇ ਨੇ, ਜੇ ਵਿੱਚ ਬਰੂਦ ਹੈ ਗੋਲੀ ਹੈ ਤਾਂ ਵੀ, ਨਹੀਂ ਹੈ ਤਾਂ ਵੀ ਤੋੜਾ ਡੰਬਦੇ ਨੇ, ਗੋਲੀ ਆਪੇ ਚੱਲਦੀ ਹੈ, ਗੁਰੂ ਦੀ ਕਲਾ ਵਰਤ ਰਹੀ ਹੈ।
ਅਗਨ ਪਲੀਤੇ ਪਰ ਡਬੈ ਮ੍ਰਿਤਕ ਹਜ਼ਾਰੋਂ ਕੀਨ,
ਜਦੋਂ ਅੱਗ ਦੇ ਪਲੀਤਾ ਤੁਖਾਉਂਦੇ ਨੇ ਤੇ ਵੈਰੀ ਦੇ ਦਲਾਂ ਦੇ ਵਿੱਚ ਜਾ ਕੇ ਗੋਲੀ ਕਾੜ ਕਰਕੇ ਵੱਜਦੀ, ਵੈਰੀ ਦੇ ਸੀਨੇ ਪਾੜ ਦਿੰਦੀ ਹੈ।
ਤਾਰ ਅਚਰਜ ਔਰ ਸਰਬ ਅਰ ਦੁਰਗ ਹੇਰ ਚਹੁ ਔਰ,
ਸਾਧ ਸੰਗਤ ਜੀ ਵੈਰੀ ਹੈਰਾਨ ਹੈ, ਚਾਰੇ ਪਾਸੇ ਵੀ ਥੋੜੇ ਜਿਹੇ ਬੰਦੇ ਹਨ, ਸਾਡੀਆਂ ਲਾਸ਼ਾਂ ਦੇ ਢੇਰ ਲਾ ਦਿੱਤੇ, ਅਜੇ ਇੱਕ ਵੀ ਸਿੰਘ ਮਰਿਆ ਨਹੀਂ, ਇਹਨਾਂ ਦਾ ਇੱਕ ਵੀ ਸਿੰਘ ਸ਼ਹੀਦ ਨਹੀਂ ਹੋਇਆ ਸੀ, ਸਵੇਰੇ ਨੌ ਵਜਦੇ ਨੂੰ ਕਈ ਹਜ਼ਾਰ ਤੁਰਕ ਮਾਰਿਆ ਗਿਆ ਸੀ। ਹਾਂਜੀ,
ਲੋਥਨ ਕੋ ਜਨ ਕੋਟ ਪਰਸਿਓ ਸ੍ਰੋਣ ਘੋਰ,
ਲਾਸ਼ਾਂ ਦਾ ਤੇ ਕਿਲਾ ਹੀ ਉਸਰ ਗਿਆ ਸੀ, ਇੰਨੀਆਂ ਲਾਸ਼ਾਂ ਆਲੇ ਦੁਆਲੇ ਵੀ ਇੱਕ ਦੇ ਉੱਤੇ ਦੂਜੀ ਦੂਜੀ ਦੇ ਉੱਤੇ ਢੇਰ ਲੱਗ ਗਏ, ਥਾਂ ਥਾਂ 'ਤੇ ਲਾਸ਼ਾਂ ਹੀ ਲਾਸ਼ਾਂ ਖਿਲਰ ਗਈਆਂ, ਤੁਰਕਾਂ ਦੀਆਂ, ਪਹਾੜੀਆਂ ਦੀਆਂ, ਅਤੇ ਸਾਧ ਸੰਗਤ ਜੀ ਬੜਾ ਭਿਆਨਕ ਯੁੱਧ ਹੋਇਆ। ਇਹ ਅਧਿਆਇ ਇੱਥੇ ਸਮਾਪਤ ਹੈ, ਅਗਲੇ ਅਧਿਆਇ ਵਿੱਚੋਂ ਹੁਣ ਆਪਾਂ ਸੁਣਾਂਗੇ ਕੱਲ੍ਹ ਤੋਂ ਵੀ ਸਿੰਘ ਬਾਹਰ ਨਿਕਲ ਨਿਕਲ ਕੇ ਲੜਨਗੇ, ਕਦੀ ਮਹਾਰਾਜ ਦੇ ਚਾਰ, ਕਦੀ ਪੰਜ, ਕਦੀ ਅੱਠ, ਇੱਦਾਂ ਸਿੰਘਾਂ ਦੇ ਜਥੇ ਜਾਣਗੇ, ਉਹ ਚਾਰ ਚਾਰ ਪੰਜ ਪੰਜ ਸਿੰਘ ਬਾਹਰ ਨਿਕਲ ਕੇ ਦੁਸ਼ਮਣ ਦੇ ਨਾਲ, ਸਵਾ ਲੱਖ ਸੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ, ਮਹਾਰਾਜ ਦਾ ਬਚਨ ਪੂਰਾ ਕਰਨਗੇ, ਉਹ ਆਪਾਂ ਸਰਵਣ ਕਰਾਂਗੇ, ਕਿਸ ਤਰ੍ਹਾਂ ਸਿੰਘ ਸ਼ਹੀਦ ਹੋਣਗੇ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਗਲੇ ਦਿਨਾਂ ਵਿੱਚ ਆਪਾਂ ਸਰਵਣ ਕਰਨੀ, ਹਾਜ਼ਰੀਆਂ ਭਰ ਕੇ
अपना जीवन सफला बनाइए जी। हे गोबिंद हे गोपाल हे दयाल लाल प्राण नाथ अनाथ सखे दीन दर्द निवार हे सम्राथ अगम पूर्ण मोहे मया तार अंध कूप महाभयान नानक पार उतार आए प्रभ शरणागति कृपा नित दयाल एक अखर हर मन बस्त नानक होत निहाल। वाहिगुरु नाम जहा जह चढ़े सोतरे पार जो शरदा कर सेवंदे गुरु पार उतारण हार। वाहिगुरु जी का खालसा वाहिगुरु जी की फतेह।